ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ ਗੁਰੂ ਪਾਤਸ਼ਾਹ ਦੀ ਅਪਰੇ ਅਪਾਰ ਬਖਸ਼ਿਸ਼ ਹੋਈ ਹੈ। ਆਪ ਜੀ ਨੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਹਾਜ਼ਰੀ ਭਰੀ ਹੈ। ਸਿੱਖ ਨਿਤ ਅਰਦਾਸ ਵਿੱਚ ਮੰਗਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੋਣ, ਇਸ਼ਨਾਨ ਹੋਣ, ਜਲ ਦਾ ਇਸ਼ਨਾਨ ਵੀ ਹੋਵੇ, ਨਾਮ ਦਾ ਇਸ਼ਨਾਨ ਵੀ ਹੋਵੇ। ਬਾਕੀ ਤੀਰਥਾਂ ਵਿੱਚ ਅਤੇ ਇਸ ਤੀਰਥ ਵਿੱਚ ਇੰਨਾ ਹੀ ਫਰਕ ਹੈ। ਜਲ ਦੇ ਤੀਰਥ ਤੇ ਬਹੁਤ ਨੇ, ਪਰ ਇਹ ਨਾਮ ਦਾ ਤੀਰਥ ਹੈ। ਸਤਿਗੁਰਾਂ ਨੇ ਇਸ ਦੀ ਬੜੀ ਮਹਿਮਾ ਕਹੀ ਹੈ। ਅੱਜ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ, ਇੱਕ ਇੱਕ ਸਥਾਨ ਦੀ ਮਹਿਮਾ, ਕਿਉਂਕਿ ਪਹਿਲਾ ਪ੍ਰਕਾਸ਼ ਇੱਥੇ ਹੀ ਹੋਇਆ। ਪਹਿਲਾ ਹੁਕਮ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਹੀ ਲਿਆ। ਇੱਕ ਵਿਦਵਾਨ ਦਾ ਕਥਨ ਹੈ ਕਿ ਇੱਧਰੋਂ ਆ, ਜਿਵੇਂ ਤੁਸੀਂ ਬਾਹਰ ਨਿਕਲਦੇ ਹੋ, ਇੱਥੋਂ ਖਲੋ ਕੇ ਮੈਂ ਵੇਖਦਾ ਹਾਂ ਅਤੇ ਜਾਪਦਾ ਜਿਵੇਂ ਸਮੁੰਦਰ ਵਿੱਚ ਜਹਾਜ਼ ਧਰ ਰਿਹਾ ਹੋਵੇ। ਇਹ ਹੈ ਹੀ ਜਹਾਜ਼, ਜਗਤ ਨੂੰ ਤਾਰਨ ਵਾਸਤੇ ਜਹਾਜ਼ ਹੈ। ਸਤਿਗੁਰਾਂ ਨੇ ਨਾਮ ਦਾ ਬਹੁਤ ਨਾਨਾ ਸਤਿਗੁਰ ਜੀ ਨੇ ਸੱਚ ਕਿਹਾ ਸੀ, ਦੋਹਤਾ ਬਾਣੀ ਕਾ ਬੋਹਤਾ। ਬਾਣੀ ਦਾ ਜਹਾਜ਼ ਵਾਕੇ ਆਈ। 2312 ਸ਼ਬਦ ਉਹਨਾਂ ਦੇ ਉਚਾਰਨ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਬਾਣੀ ਦੇ ਬਹੁਤ। ਸਤਿਗੁਰਾਂ ਨੇ ਪਹਿਲਾ ਪ੍ਰਕਾਸ਼, ਇਹ ਪ੍ਰਕਾਸ਼ ਅਸਥਾਨ ਬਣਾਇਆ ਹੈ ਸੱਚਖੰਡ ਹਰਿਮੰਦਰ ਸਾਹਿਬ, ਇੱਥੇ ਪ੍ਰਕਾਸ਼ ਕੀਤਾ। ਇਸ ਅਸਥਾਨ ਦੀ ਬੜੀ ਮਹਿਮਾ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਅੱਜ ਜੋ ਹੁਕਮ ਬਖਸ਼ਿਸ਼ ਹੋਇਆ, ਅੰਕ 688 699 ਤੇ ਸੁਭਾਏ ਮਾਨ ਹੈ। ਸ਼ੰਤ ਔਰ ਤਨਾਸਰੀ ਰਾਗ ਵਿੱਚ ਹੈ। ਸ਼ੰਤ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ। ਆਨੰਦ ਹੀ ਬੰਦਾ ਚਾਹੁੰਦਾ, ਲੋੜਦਾ। ਸੁੱਖ ਮਿਲੇ ਤੇ ਐਸਾ ਸੁੱਖ ਮਿਲੇ ਜਿਹੜਾ ਕਦੇ ਵੀ ਦੁੱਖ ਨਾ ਬਣੇ, ਸੁੱਖ ਹੀ ਰਹੇ। ਪਰ ਐਸਾ ਕਿਹੜਾ ਸੁੱਖ ਹੈ ਜਿਹੜਾ ਸਦਾ ਹੀ ਸੁੱਖ ਰਹੇ ਤੇ ਦੁੱਖ ਨਾ ਬਣੇ? ਕੋਈ ਹੈ ਸਾਡੀ ਨਜ਼ਰ ਵਿੱਚ? ਬੜਾ ਸੁੱਖ ਹੈ ਕਿ ਪੁੱਤਰ ਦਾ ਜਨਮ ਹੋਇਆ, ਜਨਮ ਹੀ ਨਹੀਂ ਹੋਇਆ, ਨਾਲ ਫਿਕਰ ਹੈ ਬਿਮਾਰ ਨਾ ਹੋ ਜਾਏ। ਇੱਕ ਫਿਕਰ ਤੇ ਸਿਰ ਤੇ ਹੈ ਕਿ ਜਿੱਥੇ ਜਨਮ ਹੈ ਉੱਥੇ ਮੌਤ ਵੀ ਨਾਲ ਹੈ, ਇੱਕ ਚਿੰਤਾ ਹੈ ਕੋਈ। ਜਿੱਥੇ ਸੁੱਖ ਹੈ ਉੱਥੇ ਦੁੱਖ ਨਾਲ ਹੀ ਖਲੋਤਾ। ਸਭ ਤੋਂ ਵੱਡਾ ਦੁੱਖ ਹੈ, ਦੁੱਖਾਂ ਦਾ ਮੂਲ, ਕਿ ਆਤਮਕ ਤੌਰ ਤੇ ਦੁਖੀ ਹੋ ਜਾਣਾ। ਇੱਥੇ ਇੱਕ ਵਿਚਾਰ ਮੈਂ ਆਪ ਨਾਲ ਸਾਂਝੀ ਕਰਾਂ। ਸੁੱਖ ਦੁੱਖ ਦੀਆਂ ਘਟਨਾਵਾਂ ਸਰੀਰ ਵਿੱਚ ਘਟਦੀਆਂ ਨੇ, ਲੇਕਿਨ ਅਨੁਭਵ ਆਤਮਾ ਨੂੰ ਹੁੰਦੀਆਂ ਨੇ। ਬੰਦੇ ਨੂੰ ਭੁੱਖ ਲੱਗਦੀ ਹੈ ਕਿੱਥੇ? ਆਤਮਾ ਨੂੰ ਲੱਗਦੀ ਹੈ? ਨਹੀਂ, ਭੁੱਖ ਲੱਗਦੀ ਹੈ ਸਰੀਰ ਨੂੰ। ਮਹਿਸੂਸ ਕੌਣ ਕਰਦੀ ਹੈ? ਚੇਤਨਾ, ਆਤਮਾ। ਬੰਦੇ ਨੂੰ ਪੀੜਾ ਹੁੰਦੀ ਹੈ ਕਿੱਥੇ? ਸਰੀਰ ਵਿੱਚ। ਮੁਰਦੇ ਨੂੰ ਕਿਉਂ ਨਹੀਂ ਹੁੰਦੀ? ਮੁਰਦੇ ਨੂੰ ਭੁੱਖ ਕਿਉਂ ਨਹੀਂ ਲੱਗਦੀ? ਕਿਉਂਕਿ ਚੇਤਨਾ ਵਿੱਚ ਉਹ ਆਤਮਾ ਨਹੀਂ। ਜਿਸ ਦਿਨ ਆਤਮਾ ਦਾ, ਉਸ ਚੇਤਨਾ ਦਾ ਸੰਬੰਧ ਨਾਮ ਜਪਣ ਵਾਲਾ ਸਰੀਰ ਨਾਲੋਂ ਤੋੜ ਲੈਂਦਾ ਔਰ ਜਿਉਂਦਿਆਂ ਹੀ ਤੋੜ ਲੈਂਦਾ, ਬਾਹਰਲੇ ਸੁੱਖ ਦੁੱਖ ਬਰਾਬਰ ਹੋ ਜਾਂਦੇ ਨੇ, ਅੰਦਰੋਂ ਆਨੰਦਿਤ ਹੋ ਜਾਂਦਾ। ਇਹ ਆਨੰਦ ਰੱਬ ਦੇ ਘਰ ਵਿੱਚ ਆ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਗੁਰੂ ਕਈ ਵਾਰ ਐਸਾ ਹੀ ਕਰਦਾ ਕਿ ਇਹਨਾਂ ਨੂੰ ਦੁੱਖ ਸੁੱਖ ਤੋਂ ਪਾਰ ਕਰਦਿਆਂ ਆਨੰਦ ਦੇ ਦੇਸ਼ ਵਿੱਚ ਚਲੇ ਜਾਣ। ਪਰ ਅਸੀਂ ਉਦਾਸ ਹੁੰਦੇ ਹਾਂ, ਦੁਖੀ ਹੁੰਦੇ ਹਾਂ, ਕਹਿ ਵੀ ਦਿੰਦੇ ਹਾਂ ਨਾਮ ਜਪਣ ਵਾਲਿਆਂ ਨੂੰ ਦੁੱਖ ਕਿਉਂ ਆਉਂਦਾ ਹੈ ਜੀ, ਇਹ ਤਾਂ ਗੁਰਦੁਆਰੇ ਰੋਜ਼ ਜਾਂਦਾ ਸੀ, ਇਹ ਤਾਂ ਪਾਠ ਕਰਦਾ ਸੀ, ਕੀ ਫਾਇਦਾ ਹੋਇਆ, ਦੁੱਖ ਕਿਉਂ ਆਇਆ? ਛੋਟੀ ਜਿਹੀ ਕਥਾ ਸਰਵਣ ਕਰੋ। ਇੱਕ ਘੋੜਾ ਸਵਾਰ ਆਇਆ, ਵੇਖਿਆ ਇੱਕ ਬੰਦਾ ਰੁੱਖ ਦੇ ਥੱਲੇ ਸੁੱਤਾ ਪਿਆ। ਚਾਬਕ ਸੀ ਉਹਦੇ ਕੋਲ ਅਤੇ ਉਹਨੂੰ ਚਾਬਕ ਮਾਰੀ। ਕਹਿਣ ਲੱਗਾ, ਉਹ ਵੀਰ ਮੈਂ ਤੇਰਾ ਕੀ ਵਿਗਾੜਿਆ, ਕੋਈ ਦੁਸ਼ਮਣੀ ਮੇਰੇ ਨਾਲ? ਕਹਿਣ ਲੱਗਾ, ਉੱਠ ਚੱਲ ਨਦੀ ਤੇ। ਹੁਣ ਚਾਬਕ ਤੋਂ ਡਰਦੇ ਤੇ ਘੋੜੇ ਵੀ ਭੱਜਦੇ ਨੇ, ਬੰਦਾ ਕੀ ਹੈ, ਭੱਜਿਆ ਨਦੀ ਤੇ, ਪੀ ਪਾਣੀ। ਧੁੱਪ ਬੜੀ ਸੀ, ਗਰਮ ਪਾਣੀ ਜਿਉਂ ਪਿਆਉਣ ਲੱਗਾ, ਕੋਈ 20-30 ਬੁੱਕਾਂ ਆ ਕੇ ਹੋਰ ਪੀ, ਹੋਰ ਪੀ। ਕਹਿਣ ਲੱਗਾ, ਮਾਰ ਦੇਵੇਂਗਾ। ਕਹਿਣ ਲੱਗਾ, ਮਰ ਜੀ, ਪੀ ਪਾਣੀ। ਹੁਣ ਪਾਣੀ ਪੀ ਬੈਠਾ ਤੇ ਕਹਿਣ ਲੱਗਾ, ਦੌੜ ਆਉਣ। ਇੱਕ ਚਾਬਕ ਮਾਰੀ, ਉਹ ਡਰਦਾ ਵਿਚਾਰਾ ਭੱਜਣ ਲੱਗਾ। ਅੱਗੇ ਗਿਆ ਤੇ ਵੱਕ ਉਲਟੀ ਹੋ ਗਈ ਤੇ ਉਹਦੇ ਅੰਦਰੋਂ ਇੱਕ ਸੱਪ ਨਿਕਲਿਆ। ਕਹਿਣ ਲੱਗਾ ਮੇਰੇ ਅੰਦਰੋਂ ਸੱਪ ਨਿਕਲੇ ਹੈ। ਕਹਿਣ ਲੱਗਾ ਇਸੇ ਲਈ ਤੈਨੂੰ ਪਾਣੀ ਪਿਆ, ਇਸੇ ਲਈ ਤੈਨੂੰ ਨਸਾਇਆ ਕਿ ਸੱਪ ਤੇਰੇ ਅੰਦਰ ਜਾਂਦਾ ਮੈਂ ਵੇਖ ਲਿਆ। ਕਹਿਣ ਲੱਗਾ ਉਸ ਵੇਲੇ ਤੂੰ ਕਿਉਂ ਨਹੀਂ ਦੱਸਿਆ ਪਹਿਲਾਂ ਮੈਨੂੰ? ਕਹਿਣ ਲੱਗਾ ਤੂੰ ਉਦੋਂ ਹੀ ਮਰ ਜਾਣਾ ਸੀ ਜੇ ਮੈਂ ਦੱਸ ਦਿੰਦਾ ਤੇ ਕਿ ਮੇਰੇ ਅੰਦਰ ਸੱਪ ਚਲਾ ਗਏ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਵੀ ਕਈ ਵਾਰੀ ਇੰਜ ਕਰਦਾ, ਉਹ ਸਾਡੇ ਅੰਦਰ ਦਾ ਸੱਪ ਉਹਨੇ ਮਾਰਨਾ। ਇੱਕ ਕਥਾ ਤੇ ਤੁਸੀਂ ਰੋਜ਼ਾਨਾ ਸੁਣਦੇ ਹੋ ਪਟਨਾ ਸਾਹਿਬ ਤੋਂ, ਉਹ ਸੁਣਾਉਂਦੇ ਨੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਨੇ ਨਾ, ਪਨਹਾਰੀਆਂ ਨੇ ਸ਼ਿਕਾਇਤ ਕੀਤੀ ਮਾਤਾ ਜੀ ਤੁਹਾਡਾ ਸਾਹਿਬਜ਼ਾਦਾ ਸਾਡੇ ਘੜੇ ਭੰਨ ਦਿੰਦਾ। ਕਹਿਣ ਲੱਗੇ ਮੈਂ ਇਹਨਾਂ ਦਾ ਭਲਾ ਹੀ ਕੀਤਾ, ਇਹ ਘੜੇ 'ਚ ਵੇਖਿਆ ਅਤੇ ਸੱਪ ਬੈਠਾ। ਕਹਿਣ ਲੱਗੇ ਮੈਂ ਤੈਨੂੰ ਬਚਾਇਆ, ਸੱਪ ਹੀ ਮਾਰਿਆ। ਸਾਡੇ ਅੰਦਰ ਵੀ ਕੁਛ ਸੱਪ ਹੈ ਹਉਮੈ ਦਾ, ਸਾਡੇ ਅੰਦਰ ਸੱਪ ਹੈ ਹੰਕਾਰ ਦਾ, ਅਤੇ ਗੁਰੂ ਨੂੰ ਮਾਰਨ ਵਾਸਤੇ ਕਈ ਵਾਰ ਦੁੱਖ ਵਿਖਾ ਦਿੰਦਾ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤੇ ਨੇ ਤਿੰਨ। ਧੋਬੀ ਕੱਪੜੇ ਨੂੰ ਫੜਦਾ ਅਤੇ ਵਾਰ ਵਾਰ ਪਟਕਾਉਂਦਾ, ਪੱਥਰ 'ਤੇ ਮਾਰਦਾ, ਪੜਨ ਵਾਸਤੇ ਨਹੀਂ, ਉਹਦੀ ਮੈਲ ਕੱਢਣ ਵਾਸਤੇ। ਮੈਲ ਨਿਕਲ ਜਾਂਦੀ ਹੈ, ਸੁੱਕਣੇ ਪਾ ਦਿੰਦਾ। ਸੁਨਿਆਰਾ ਵਾਰ ਵਾਰ ਸੋਨੇ ਨੂੰ ਕੁਠਾਲੀ 'ਚ ਪਾ ਕੇ ਅੱਗ 'ਤੇ ਰੱਖਦਾ ਹੈ, ਸਾੜਨ ਲਈ ਨਹੀਂ। ਸੁਨਿਆਰਾ ਸੋਨੇ ਦੀ ਮੈਲ ਕੱਢਣ ਵਾਸਤੇ ਕਰਦਾ ਹੈ, ਹਨੇਰੀ ਆਉਂਦੀ ਰੁੱਖਾਂ ਨੂੰ ਹਿਲਾਉਂਦੀ ਹੈ, ਤੋੜਨ ਵਾਸਤੇ ਹੀ ਨਹੀਂ। ਚੰਦਨ ਦੀ ਸੁਗੰਧੀ ਦੂਸਰੇ ਰੁੱਖਾਂ 'ਚ ਤੁਰ ਜਾਏ। ਗੁਰੂ ਵੀ ਕਈ ਵਾਰ ਐਸਾ ਥੱਪੜ ਮਾਰਦਾ, ਦੁੱਖ ਕੋਈ ਦੇ ਦਿੰਦਾ ਸਿਰਫ ਸਾਡੀ ਹਉਮੈ ਕੱਟਣ ਲਈ, ਸਾਨੂੰ ਸੁੱਖ ਦੇਣ ਵਾਸਤੇ। ਗੁਰੂ ਸਾਡਾ ਵੈਰੀ ਨਹੀਂ, ਗੁਰੂ ਸਿੱਖ ਨੂੰ ਮਾਰਦਾ ਨਹੀਂ, ਗੁਰੂ ਸਿੱਖ ਨੂੰ ਤਾਰਦਾ। ਗੁਰੂ ਨੂੰ ਅਤੇ ਪੁੱਤਰਾਂ ਨਾਲ ਵੀ ਸਿੱਖ ਪਿਆਰੇ ਨੇ। ਗੁਰੂ ਦੁੱਖ ਦੇਵੇਗਾ ਨਹੀਂ, ਦੁੱਖਾਂ ਦਾ ਨਾਸ ਕਰਦਾ। ਜੈਸੇ ਧੋਬੀ ਸਾਬਣ ਲਗਾਏ ਪੀਟੈ ਪਾਥਰ ਸਹਿ, ਨਿਰਮਲ ਕਰਤ ਹੈ ਬਸਨ ਮਲੀਨ ਕਹੋ। ਜੈਸੇ ਤੋ ਸੁਨਾਰ ਬਾਰੰਬਾਰ ਗਾਰ ਗਾਰ ਢਾਰ, ਕਰਤੇ ਅਸ਼ੁੱਧ ਸ਼ੁੱਧ ਕੰਚਨ ਕੁਲੀਨ ਕਹੋ। ਜੈਸੇ ਤੋ ਪਮਣ ਚੱਕ ਝੋੜਤ ਬਿਰਖ ਮਿਲ, ਮਲਿਆ ਕੰਧ ਕਰਤ ਹੈ ਚੰਦਨ ਪ੍ਰਵੀਨ ਕਹੋ। ਤੈਸੇ ਗੁਰ ਸਿੱਖਣ ਕਹੋ ਦਿਖਾਏ ਕਹਿ ਬਿਰਥਾ ਅਨੇਕ, ਮਾਇਆ ਮਲ ਕਾਟ ਕਰੈ ਨਿਜ ਪਦ ਚੀਨ ਕੋ। ਆਪਣਾ ਆਪਾ ਪਛਾਣਨ ਦੇ ਯੋਗ ਗੁਰੂ ਬਣਾ ਦਿੰਦਾ। ਜੋ ਗੁਰੂ ਨੇ ਆਪ ਕੀਤਾ, ਜੋ ਆਪ ਮਾਣਿਆ, ਉਹ ਸਾਨੂੰ ਦੱਸ ਰਹੇ ਨੇ। ਕਹਿੰਦੇ ਨੇ ਜਿਉਂਦਾ ਮਨਮੁੱਖ ਵੀ ਹੈ। ਅਸੀਂ ਸਮਝਦੇ ਹਾਂ ਸਾਹ ਆਉਂਦੇ ਨੇ ਮੈਂ ਜਿੰਦਾ, ਸਾਹ ਚਲੇ ਗਏ ਅਤੇ ਮੈਂ ਮਰ ਗਿਆ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਸਾਹ ਤੇ ਆਉਂਦੇ ਨੇ, ਰੱਬ ਦੀ ਯਾਦ ਆਉਂਦੀ ਹੈ ਤੇ ਮੈਂ ਜ਼ਿੰਦਾ, ਰੱਬ ਭੁੱਲ ਗਿਆ ਤੇ ਮੈਂ ਮਰ ਗਏ। ਉਹ ਕੋਈ ਜੀਵਨ ਜੀਵਨ ਨਹੀਂ। ਮਰਨੰ ਬਿਸਰਨ ਗੋਬਿੰਦ, ਜੀਵਨੰ ਹਰ ਨਾਮ ਤੇ ਹਮਨਾ। ਜਿਉਣਾ ਹੈ ਉਸਦਾ ਨਾਮ ਤੇ ਆਉਣਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਬਰ ਨਾ ਜੀਵੈ ਕੋਏ। ਔਰ ਤੁਸੀਂ ਨਹੀਂ ਯਾਦ ਕਰਦੇ ਨਿਰਾ, ਉਹ ਵੀ ਤੁਹਾਨੂੰ ਯਾਦ ਕਰਦਾ। ਬੜਾ ਸੁੰਦਰ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਮੈਂ ਸਭ ਦਾ ਜੀਵਨ ਹਾਂ ਤੇ ਮੇਰਾ ਜੀਵਨ ਕੀ ਹੈ? ਸੰਤ ਤੁਜੀ ਤਨ ਸੰਗਤ ਪ੍ਰਾਣ, ਮੇਰਾ ਜੀਵਨ ਮੇਰੇ ਪਿਆਰੇ ਨੇ। ਸਾਹਿਬ ਕਹਿੰਦੇ ਨੇ ਮੇਰਾ ਤੇ ਜੀਵਨ। ਪੁੱਛਦੇ ਨੇ ਲੋਕ ਕਿਉਂ ਆਨੰਦ ਵਿੱਚ ਹੋ, ਹਰ ਵੇਲੇ ਆਨੰਦ ਵਿੱਚ, ਹਰ ਵੇਲੇ ਵਿਗਾਸ? ਉਹ ਕਹਿੰਦੇ ਨੇ ਮੈਨੂੰ ਕੁਛ ਮਿਲਿਆ, ਉਹ ਤੁਹਾਨੂੰ ਵੀ ਮੈਂ ਦੇਣਾ ਚਾਹੁੰਦਾ। ਰੱਬ ਕਰੇ ਉਹ ਤੁਹਾਨੂੰ ਵੀ ਮਿਲ ਜਾਏ। ਉਹ ਕੀ ਹੈ? ਸਰਵਣ ਕਰੋ। ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਤਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ੰਤ ਹੈ ਜੀ।
ਜੀਵਾ ਤੇਰਾ ਨਾਏ मन आनंद है जियो।
मेरे मन विच आनंद है। गुरु नानक देव कहिंदे मैनू कोई दुख नहीं, आनंद है। पर तुहानू किवें आनंद है? जगत नू वेखदे हो ते कहिंदे हो बाली रोवै ना पथार, नानक दुखिया सब संसार। तुहानू आनंद किवें? कहिंदे ने जीवा तेरा नाम है, तेरे नाम नाल मैं जीउंदा हां। नाम नाल जीना की है? नाम विच लीन हो के जीना, कदी नाम नालों ध्यान ना टुटना, लिव हमेशा जुड़े रहने। मैं जीउंदा हां तेरे नाम नाल, मेरे मन विच आनंद है। इसे वास्ते आनंद है, कोई दुख नहीं, कोई कलेश नहीं, कोई परेशानी नहीं। असी तो कहने कि झलक ही मिल जाए आनंद की, वह है कि परेशानियां बहुत ने। दुख का तो सानू अनुभव है, आनंद का तो अनुभव भी नहीं। दुख का अनुभव तो है कि दुख आ जाए तो फौरन कहने ये क्यों आ गया, दुख क्यों आ गया। सारी उम्र शरीर ठीक रहे, कदे नहीं आखिया ठीक क्यों है। एक दिन कित कि दर्द हो जाए, ये क्यों हो गई। जिथे दुख है उत्थे क्यों पैदा होंदा। असी ये तो कह दें ये चीज क्यों बिगड़ गई, पर ठीक किवें रही। सारी उम्र सुखी रहे तो सुख का कोई अनुभव नहीं। कहिंदे ही नहीं मैं सुखी क्यों हाँ। दुख का अनुभव है, रोण का अनुभव है, इनू गाउण का तो अनुभव ही कोई नहीं। आनंद का अनुभव नहीं, वह कहते मैनू है। जीवा तेरा नाए मन आनंद है जियो, मेरे मन विच आनंद है, मैं तेरे नाम नाल जी रहा हाँ। हाँ जी,
साचो साचा नाओ गुण गोविंद है जियो।
मेरे अंदर होर कोई संकल्प विकल्प कोई फुरने कोई चिंता कोई परेशानी नहीं। सच्चा रोल सच्चा तेरा नाम गुरु गोबिंद। गुरु ते गोबिंद दो में इको ही ने। पहला गुरु कौन है? आदि अंत एक अवतारा, सोई गुरु समझियो हमारा। नमस्कार तिसे ही को हमारी, सकल प्रजा जने आप सवारी। गोबिंदा गुरु दा नाम मेरे मन विच है, वो सच्चे नाम तो बिना होर कुछ नहीं। हां जी,
गुर ज्ञान अपारा सिरजनहारा, जिन सिर जी तिन गोई।
गुरु दे ज्ञान द्वारा सब कुछ मिलिया, ते गुरु दे ज्ञान दा पारावार ने। गुरु दा ज्ञान, बंदे दे ज्ञान दी ते सीमा, किनिया किताबा पढ़िया जिथो किताब उसनू ज्ञान आया, पर रब दा ज्ञान गुरु दा ज्ञान ओ अपार है, ओ सिरजनहार है। गुरु ने ज्ञान ने दसिया परमात्मा सिरजनहार है, नंकार सिरजनहार है। जिसने सृष्टि सिरजी है उसे ने इसका विनाश किया। इत्थे एक मिनट तुहाडा लवां, आम करके तो यह चाहते हैं कि बंदा जीना चाहता है, मरना नहीं चाहता, यही है ना। कोई नहीं मरना नहीं चाहता, बहुता जीवन मंगी है मोआ ना लोड़े को। पर एक सच जे जिस वेले बंदा आप भी मरना चाहता है तो घर दे भी मारना चाहते ने। एक तो कि सीधा आप मारी को डांग सिर च मारी तो मार दिता, तलवार मारी मार जहर ही दे दिता मार दिता। या एक है गुरुद्वारे जाके अरदासा कराया, भाई जी अरदास करो हुण वाहिगुरु इहनूं लै जाए, वह भी की है हुण मारना ही है ना, चाहने पए हैं हुण मर जाए, इहनूं लै जाए वाहिगुरु। हुण तो वेख्या नहीं जांदा, इहदा भाव कदी बंदा मरना भी चाहुंदा। इंज हिसाब लाओ, मेरे दादे दा दादा पड़दादे दा पड़दादा घर पए होंदे ते पिंजरां नाल घर भरिया होंदा, सारा घर ही कब्रस्तान बनिया, क्योंकि जिउंदे बंदे नूं हुण असीं साड़ भी नहीं सकते, मरे ते उहदा संस्कार करिए। रब ने जिहड़ी मौत बनाई है ये भी उहदी कृपा, जन्म दिता है भी उहदी कृपा। सच है तेरा जन्म भी ठीक है, तेरी दित्ती मौत भी ठीक है। जिसने सिरजी है गोई का अर्थ हों नाश किया, उस ने इसका विनाश किया है। हाँ जी,
परवाना आया हुक्म पठाया, फेर ना सकै कोई।
परवाना दा एक अर्थ है कागज ते लिखया होया संदेश, वो आ गया रब वालों आ गया, उन्हों कोई मोड़ नहीं सकता। ये दुनिया दे हुकम ते आउंदे ने, ते जड़ा लै के आया उन्हों दिते थोड़े पैसे, देश विच पता नहीं ये करप्शन कदों पिछे छड़ेगे, जा कह दई कोई नहीं मिले या, मोड़ दिता या लिया ही ना। पर रब दा परवाना जदों आ जाए उसनों कोई मोड़ नहीं सकता, उस तू मनना ही पैंदा, फेर ना सके कोई, कोई ओदा हुक्म नहीं मोड़ सकदा। हां जी,
आपे कर वेख सिर सिर लिख,
सिर सिर ते लेख जो उसने लिखे है वो आप ही करदा सृष्टि, आप वेख एक एक दा हिसाब ओनू आउंदा, एक एक दा लेखा जानदा। ए नानक जी उपाय कह लिखनामा धर्म बहाला, उथे सच्चे ही सच निबड़े चुन वह कड़े जजमालिया, ओ परमात्मा आप ही सब नू जानदा, सिर सिर ते लेखा जो लिखया ओ जानदा है। हां जी,
आपे सूरत बुझाई,
कहंदे ने आप ही किसे नू ए सूझ दे के ए समझ दे दिती है कि रब दा लेखा जो लिखया उस दा परवाना जिस दिन आ गया मैं जिंदा नहीं रह सकता। कहंदे ने अरदासां नाल दुआवां नाल मौत ते नहीं टल सकती, तेरी दुआ से कजा तो बदल नहीं सकते, मगर इससे ये मुमकिन के तू बदल जाए। तेरी दुआ है कि हो तेरी आरजू पूरी, मेरी दुआ है कि तेरी आरजू बदल जाए। ए ना अरदासां करिया करके मैं मरा ही ना, अरदास करनी है ते कर जिउंदियां जिउंदियां नाम दी दात दे दे, जिउंदियां जिउंदियां ओ आनंद दे दे, जिन्ना चर जिउणा मेरे स्वास सफल हो जान। ए ते जेड़ा कहेगा मैं मरा ही ना, हरनाक्ष ए तजर्बा हो चुका, वर भी जिन्ना ले लिया मैं मरना वो भी मर गया, इहदा भाव मरना अटल है। हां जी,
नानक साहेब अगम अगोचर जीवा सच्ची नाई।
साहब गुरु नानक साहब जी कहंदे ने ओ साहेब मालिक है, अगम दर्थ हुंदा जिथे तक साडी पहुंच ना होवे, अगोचर ज्ञान इंद्रियां दी पहुंच ना होवे, इना अखां दी कन्नां दी जुबान दी जो भी ज्ञान इंद्रिय ने उहनां दी पहुंच ना होवे, साडे ज्ञान नाल ओह नहीं जाणिया जांदा, उस तक कोई नहीं पहुंच सकदा। हां जी,
तुम सार अवर न कोए आया जाए सी जियो।
हे दाता, सरदार्थ हुंदा जे बराबर, तेरे बराबर दा होर कोई नहीं, जगत दे जेड़ा आया ते चला जाएगा। हर बंदा इत्थे कईयां ने अपने आप नू रब भी अखवाया, भगवान बन के बैठ गए, वो भी अज कोई नहीं चले गए। जगत विच जो आया इत्थे ते भावें सूरज है भावें चंद्रमा, धरती दी उम्र है, उस तो बाद ये नहीं रहेगे, रहेगा अकाल पुरख, रहेगा परमात्मा, बाकी ते सारा आया और चला जाएगा। हां जी,
हुक्मी होए नबेड़ परम चुकाए सी जियो।
ये परम भी उस वेले मुक जाएगा जदो हुक्म द्वारा नबेड़ा होया, ए नबेड़ा होना तेरे कर्मा दा उसते हुक्म द्वारा। हां जी,
गुर परम चुकाए अकथ कहाए।
गुरु परम चुका देंदा, कहिंदा वेख रब दा अंत ते किसे अज तक नहीं पाया ते ना को पा सकेगा। कोई यही आखे ना धन द्वारा नहीं पाया जा सकता, नाम द्वारा भी नहीं पाया जा सकता, जप सकने हाँ लेकिन सानू तो यह भी पता नहीं। जपण वालिया ने अज तक एक संत बाबा तेजा सिंह ने, संत बाबा अतर सिंह का जीवन वृतांत लिखिया मैं पढ़िया कि एक बार उन्होंने अनाउंस कर दिता कि महाराज संत जी दसनगे नाम की है, संत बाबा धर सिंह दसन के नाम की है। 20 मिनट खलोते रहे और अखा चौथरू जाते रहे, तो 20 मिनटा बाद बोले तो एको गल आखे, कहन लगे सत संगत जी ਨਾਮ ਬਾਰੇ ਦੱਸਿਆ ਨਹੀਂ ਜਾ ਸਕਦਾ ਕਿ ਇਹ ਨਾਮ ਜਪਿਆ ਹੀ ਜਾ ਸਕਦਾ, ਇਸ ਲਈ ਜਪੋ। ਦੱਸਿਆ ਨਹੀਂ ਜਾਂਦਾ ਇਸ ਦੇ ਬਾਰੇ, ਜੇ ਹੋ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਦਾ ਗੁੜ ਹੈ, ਉਸ ਨੂੰ ਪੁੱਛੋ ਸਵਾਦ ਕੀ ਹੈ। ਹੁਣ ਜੇ ਕੋਈ ਮਿੱਠਾ ਵੀ ਆਖੇਗਾ ਨਾ, ਉਹਨੇ ਖਾਧਾ ਪਹਿਲੇ, ਉਹਦਾ ਅਨੁਭਵ ਹੈ ਤਾਂ ਆਖੇਗਾ। ਕਹਿੰਦੇ ਨੇ ਅਕਾਲ ਪੁਰਖ ਉਸ ਦੀ ਅਕਥ ਕਥਾ ਹੈ, ਉਹ ਕਥਨ ਵਿੱਚ ਨਹੀਂ ਆਉਂਦੀ, ਲੇਕਿਨ ਬੇਅੰਤ 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 ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਵੱਡਾ ਹੈ। ਵਾਹਿਗੁਰੂ ਵਾਹਿਗੁਰੂ ਦਾ ਅਰਥ ਕੀ ਹੈ? ਅਸ਼ਚਰਜ ਹੈ। ਅਤੇ ਉਹ ਗੁਰੂ ਅਸ਼ਚਰਜ ਹੈ ਜੋ ਸਾਡੀ ਅਗਿਆਨਤਾ ਦਾ ਨਾਸ਼ ਕਰਦਾ, ਅੰਧੇਰੇ 'ਚ ਪ੍ਰਕਾਸ਼ ਕਰਨ ਵਾਲਾ, ਬੇਅੰਤ ਬੇਅੰਤ ਬੇਅੰਤ। ਨੇਤੀ ਨੇਤੀ ਵੇਦਾਂ ਕੀ ਹੈ? ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਉਹ ਕੀ ਹੈ? ਆਪਣੇ ਵਰਗਾ ਆਪ ਹੈ, ਉਸ ਵਰਗਾ ਕੋਈ ਵੀ ਨਹੀਂ। ਹਾਂਜੀ,
ਸੱਚ ਮੈਂ ਸੱਚ ਸਮਾਨਾ।
ਕਹਿੰਦੇ ਨੇ ਸੱਚ ਹੋ ਕੇ ਸੱਚ ਵਿੱਚ ਉਹ ਲੀਨ ਹੋ ਜਾਂਦਾ ਹੈ। ਹਾਂਜੀ,
ਆਪ ਉਪਾਏ ਆਪ ਸਮਾਏ,
ਆਪ ਹੀ ਪੈਦਾ ਕਰਦਾ, ਆਪ ਹੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
ਹੁਕਮੀ ਹੁਕਮ ਪਛਾਣਾ,
ਉਸ ਹੁਕਮੀ ਦਾ ਹੁਕਮ ਜਿਹੜਾ ਹੈ, ਹੁਕਮ ਦੁਆਰਾ ਏ, ਉਸ ਦੀ ਰਜ਼ਾ ਦੁਆਰਾ ਏ, ਇਸ ਦੀ ਸੋਝੀ ਆਉਂਦੀ ਹੈ, ਉਸ ਨਾਲ ਸਾਂਝ ਬਣਦੀ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਵਡਿਆਈਆਂ ਦੁਨੀਆਂ ਦੀਆਂ ਤੇ ਬਹੁਤ ਨੇ, ਇਹ ਰੱਬ ਨਾਲੋਂ ਤੋੜਦੀਆਂ ਨੇ। ਤੇ ਸਤਿਗੁਰਾਂ ਕਿਹਾ ਅੱਗ ਲਾ ਕੇ ਸਾੜਦੇ ਇਹਨਾਂ ਵਡਿਆਈਆਂ ਨੂੰ। ਬਚਨ ਉਹ ਮੈਂ ਸੁਣਾਵਾਂ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ, ਇਹਨੀ ਜਲੇ ਨਾਮ ਵਿਸਾਰਿਆ ਇੱਕ ਨਾ ਚੱਲੇ ਨਾਲ। ਸੱਚੀ ਵਡਿਆਈ ਜੇ ਚਾਹੁੰਦੇ ਹੋ ਨਾ, ਜਿਹੜੀ ਸਦਾ ਵਾਸਤੇ ਕਾਇਮ ਰਹੇ, ਉਹ ਤੇ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ। ਸੱਚੀ ਵਡਿਆਈ ਸਭ ਕਹਿੰਦੇ ਨੇ ਗੁਰੂ ਤੇ ਪ੍ਰਾਪਤ ਕੀਤੀ, ਗੁਰੂ ਤੋਂ ਪਾਈ ਹੈ।
ਤੂੰ ਮਨ ਅੰਤ ਸਖਾਈ,
ਹੇ ਪ੍ਰਮਾਤਮਾ ਜਿਸ ਵੇਲੇ ਕੋਈ ਮੇਰਾ ਸੰਗੀ ਸਾਥੀ ਨਹੀਂ, ਘਰ ਵਾਲੇ ਵੀ ਸੰਸਕਾਰ ਕਰਕੇ ਵਾਪਸ ਆ ਜਾਣਗੇ, ਉਸ ਵੇਲੇ ਮੇਰਾ ਸੰਗੀ ਸਾਥੀ ਹੈ ਤੇ ਇੱਕ ਹੈ, ਤੂੰ ਹੈ, ਤੂੰ ਮੇਰੇ ਨਾਲ ਹੈ। ਜਨਮ ਵੇਲੇ ਵੀ ਤੂੰ ਨਾਲ ਸਾਂ, ਅੱਜ ਵੀ ਤੂੰ ਮੇਰੇ ਨਾਲ ਹੈ। ਹਾਂਜੀ,
ਨਾਨਕ ਸਾਹਿਬ ਅਵਰ ਨਾ ਦੂਜਾ।
ਸਾਹਿਬ ਜੀ ਕਹਿੰਦੇ ਨੇ ਸਾਹਿਬ ਉਹ ਇੱਕ ਹੀ ਹੈ, ਅਵਰ ਦਾ ਅਰਥ ਹੁੰਦਾ ਹੋਰ, ਦੂਜਾ ਰੱਬ ਕੋਈ ਨਹੀਂ, ਦੂਸਰਾ ਉਸ ਤੋਂ ਬਿਨਾਂ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ। ਹਾਂਜੀ,
ਨਾਮ ਤੇਰਾ ਵਡਿਆਈ,
ਨਾਮ ਦੁਆਰਾ ਹੀ ਉਹ ਵਡਿਆਈ ਜਿਸ ਨੂੰ ਦਿੰਦਾ ਦਿੰਦਾ ਹੈ, ਉਹਦੀ ਵਡਿਆਈ ਨਾਮ ਦਾ। ਅੱਜ ਤੱਕ ਜਿੰਨੇ ਭਗਤਾਂ ਦੀ ਵਡਿਆਈ ਉਹਨਾਂ ਕੀ ਕੀਤਾ? ਇੱਕੋ ਗੱਲ ਹੀ ਕਹਿੰਦੇ ਹਾਂ, ਨਾਮ ਜਪਿਆ, ਨਾਮ ਦੁਆਰਾ ਉਹਨਾਂ ਨੂੰ ਵਡਿਆਈ ਮਿਲੀ। ਹਾਂਜੀ,
ਤੂੰ ਸੱਚਾ ਸਿਰਜਨਹਾਰ ਅਲੱਖ ਸਿਰੰਦਿਆ ਜੀਓ।
ਸੱਚਾ ਹੈ ਭਾਵ ਸਦਾ ਕਾਇਮ ਰਹਿਣ ਵਾਲਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚਾ ਸਿਰਜਣਹਾਰ ਬੰਦਾ ਤੇ ਚੀਜ਼ਾਂ ਤੇ ਵੀ ਬਹੁਤ ਬਣਾਉਂਦਾ, ਚੀਜ਼ਾਂ ਵੀ ਟੁੱਟ ਜਾਂਦੀਆਂ ਨੇ, ਬੰਦਾ ਵੀ ਮਰ ਜਾਂਦਾ, ਪਰ ਤੂੰ ਦਾਤਾ ਸੱਚਾ ਹੈ, ਸਿਰਜਣਹਾਰ ਹੈ। ਇਹ ਸਿਰਜਣਾ ਤੇਰੀ ਕੀਤੀ ਹੋਈ, ਅਲੱਖ ਭਾਵ ਦਿਸਦਾ ਨਹੀਂ, ਅਦ੍ਰਿਸ਼ਟ ਹੈ, ਸਰੰਦਾ ਸਿਰਜਣ ਵਾਲਾ ਬਣਾਉਣ ਵਾਲਾ ਕਰਤਾ ਤੂੰ ਸਿਰਜਣਹਾਰ ਹੈ, ਅਲੱਖ ਹੈ। ਹਾਂਜੀ,
ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ।
ਇੱਕ ਹੈ ਸਾਹਿਬ ਤੇ ਰਾਹ ਅੱਗੋਂ ਬਣਾ ਦਿੱਤੇ ਦੋ, ਇੱਕ ਹਉਮੈ ਦਾ ਇੱਕ ਹਰੀ ਦਾ, ਇੱਕ ਨਾਮ ਦਾ ਇੱਕ ਮਾਇਆ ਦਾ, ਇੱਕ ਜਨਮ ਦਾ ਇੱਕ ਮੌਤ ਦਾ, ਇੱਕ ਦੁੱਖ ਦਾ ਇੱਕ ਸੁੱਖ ਦਾ। ਇਹ ਰਾਹ ਜਿਹੜੇ ਦੋ ਬਣਾਏ ਨੇ ਨਾ, ਇਹ ਤੂੰ ਕਈ ਤੇ ਐਸੇ ਨੇ ਮਾਇਆ ਦੇ ਰਾਹ ਤੇ ਤੁਰੇ ਜਾਂਦੇ ਨੇ, ਤਾਂ ਨੇ ਦੂਸਰੇ ਜਿਹੜੇ ਨਾਮ ਦੇ ਮਾਰਗ ਤੇ ਪੈ ਗਏ ਨੇ, ਭੁੱਲ ਗਏ ਸਾਂ ਗੁਰੂ ਨੇ ਸਮਝਾਇਆ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵਡ ਭਾਗੇ ਪਾਇਆ। ਰਾਹ ਇੱਕ ਨੇ ਦੋ ਦਰਾ ਕਹਿੰਦੇ ਨੇ, ਦਾਤਾ ਇੱਕ ਹੈ, ਰਸਤੇ ਦੋ ਬਣ ਗਏ, ਇਹਨਾਂ ਰਸਤਿਆਂ ਕਰਕੇ ਤੇਰਾ ਰਸਤਾ ਠੀਕ ਹੈ ਕਿ ਮੇਰਾ ਠੀਕ ਹੈ, ਇਸੇ ਗੱਲ ਦਾ ਝਗੜਾ ਇੱਕ ਸਾਖੀ ਹੈ। ਉਹਦਾ ਸਿਰਲੇਖ ਹੈ ਕਿ ਮੋਹਰਾਂ ਦੇ ਕੋਲੇ ਸੂਲੀ ਦੀ ਸੋਲ। ਮੈਂ ਸੰਖੇਪ ਕਰਕੇ ਇੱਕ ਦੋ ਮਿੰਟ ਵਿੱਚ ਸੁਣਾਵਾਂ ਕਿ ਦੋ ਸੱਜਣ ਘਰੋਂ ਤੁਰਦੇ ਨੇ, ਅੱਗੇ ਜਾ ਕੇ ਮਿਲ ਪੈਂਦੇ ਨੇ, ਹੈ ਦੋਵੇਂ ਹੀ ਹਟਵਾਣੀਆਂ ਹੱਟੀ ਵਾਲੇ ਨੇ। ਇਹ ਕਹਿੰਦਾ ਤੂੰ ਕਿੱਥੇ ਜਾ ਰਹੇ ਹੈ, ਕਹਿੰਦਾ ਪਹਿਲੇ ਤੂੰ ਦੱਸ ਕਿੱਥੇ ਜਾ ਰਹੇ ਹੈ। ਕਹਿਣ ਲੱਗਾ ਗੁਰੂ ਨਾਨਕ ਦੇਵ ਆਏ ਨੇ, ਕੀਰਤਨ ਹੁੰਦਾ, ਮੈਂ ਉੱਥੇ ਜਾ ਰਿਹਾ, ਬੜਾ ਆਨੰਦ ਹੈ ਮੇਰੇ ਨਾਲ ਆ। ਕਹਿਣ ਲੱਗਾ ਨਾ, ਸਾਧੂ ਸੰਤਾਂ ਨੂੰ ਮੈਂ ਨਹੀਂ ਮੰਨਦਾ, ਨਾ ਕੋਈ, ਮੈਂ ਤਾਂ ਰੱਬ ਨੂੰ ਵੀ ਨਹੀਂ ਮੰਨਦਾ। ਮੈਂ ਜਿਹਨੂੰ ਮੰਨਣਾ, ਅੱਜ ਜੋ ਨਗਦ ਮਿਲਦਾ ਤੇਰਾ ਸ਼ਬਦਾਂ 'ਤੇ ਆਧਾਰਦ ਹੈ, ਅੱਗੇ ਮਿਲੇ ਨਾ ਮਿਲੇ ਕੋਈ ਪਤਾ ਨਹੀਂ। ਕਹਿਣ ਲੱਗਾ ਅੱਗੇ ਦੀ ਗੱਲ ਨਹੀਂ, ਉਹ ਇੱਥੇ ਹੀ ਦਿੰਦਾ, ਇੱਥੇ ਹੀ ਆਨੰਦ ਹੈ। ਸਿੱਖੀ ਹੈ ਹੀ ਨਗਦ ਹੈ, ਉਧਾਰ ਨਹੀਂ, ਨਿਰੀ ਕੱਲ ਦੀ ਗੱਲ ਨਹੀਂ, ਅੱਜ ਹੀ ਹੈ। ਕਹਿੰਦੇ ਨੇ ਹੁਣੇ ਹੀ ਜੀਵਨ ਮੁਕੋ ਤਾਂ। ਕਹਿਣ ਲੱਗਾ ਮੈਂ ਜਿੱਧਰ ਜਾਂਦਾ ਨਸ਼ੇ ਪੱਤੇ ਜੂਏ ਜੋ ਕੁਕਰਮ ਨੇ ਸਾਰੇ ਇੱਧਰ ਨੇ, ਬੜਾ ਆਨੰਦ ਹੈ, ਤੂੰ ਮੇਰੇ ਨਾਲ ਚੱਲ। ਉਹ ਕਹਿੰਦਾ ਨਹੀਂ, ਤੂੰ ਮੇਰੇ ਨਾਲ ਚੱਲ। ਇਹ ਝਗੜਾ ਮੁੱਕਿਆ ਨਹੀਂ। ਇੱਕ ਦਿਨ ਉਹ ਜਿਹਨੂੰ ਕਹਿੰਦੇ ਸਭ ਕੁਕਰਮੀ, ਉਹ ਪਹਿਲੇ ਆ ਗਿਆ, ਅਤੇ ਬੰਦਾ ਇਕੱਲਾ ਨਹੀਂ ਜੇ ਬੈਠ ਸਕਦਾ, ਜਾਂ ਤਾਂ ਇਕੱਲਾ ਰੱਬ ਬੈਠੇ ਅਤੇ ਜਾਂ ਕੋਈ ਰੱਬ ਦਾ ਸੰਤ ਬੈਠੇ, ਬੜੀ ਮੁਸ਼ਕਲ ਹੈ, ਇਕੱਲਾ ਬੋਰ ਹੋ ਜਾਂਦਾ ਬੰਦਾ। ਲੱਕੜੀ ਫੜੀ ਅਤੇ ਧਰਤੀ ਖੋਦਣ ਲੱਗ ਪਿਆ, ਥੱਲਿਓਂ ਇੱਕ ਭਾਂਡਾ ਨਿਕਲਿਆ, ਉਹਦੇ ਵਿੱਚ ਮੋਹਰਾਂ ਦੀ ਸ਼ਕਲ ਅਤੇ ਬਾਕੀ ਤਾਂ ਕੋਲੇ, ਪਰ ਇੱਕ ਸੋਨੇ ਦੀ ਮੋਹਰ। ਬੜਾ ਖੁਸ਼ ਹੋਇਆ, ਸੋਨੇ ਦੀ ਮੋਹਰ ਮਿਲੀ। ਉਹ ਜਿਹੜਾ ਕੀਰਤਨ ਸੁਣ ਕੇ ਆਇਆ ਸੀ ਲੰਗੜਾਉਂਦਾ ਆਵੇ, ਉਹਨੂੰ ਕੰਡਾ ਵੱਜਿਆ। ਕਹਿਣ ਲੱਗਾ ਕੀ ਹੋਇਆ? ਕਹਿਣ ਲੱਗਾ ਕੰਡਾ ਵੱਜ ਗਿਆ, ਨਿਕਲਦਾ ਨਹੀਂ ਪਿਆ। ਕਹਿਣ ਲੱਗਾ ਮੈਂ ਕੱਢ ਦੇਣ, ਖਿੱਚਿਆ ਕੰਡਾ ਕੱਢ ਦਿੱਤਾ। ਕਹਿਣ ਲੱਗਾ ਇੱਕ ਗੱਲ ਦੱਸ, ਅੱਜ ਝਗੜਾ ਮੁੱਕ ਗਿਆ, ਤੇਰਾ ਪਾਸਾ ਠੀਕ ਹੈ ਕਿ ਮੇਰਾ? ਹੁਣ ਮੈਨੂੰ ਮਿਲੀ ਸੋਨੇ ਦੀ ਮੋਹਰ, ਜਿਹਨੂੰ ਕਹਿੰਦਾ ਹਰ ਕੁਕਰਮ ਮੈਂ ਕਰਕੇ ਆਇਆ, ਅਤੇ ਮੈਨੂੰ ਮਿਲੀ ਸੋਨੇ ਦੀ ਮੋਹਰ, ਅਤੇ ਤੈਨੂੰ ਵੱਜਿਆ ਕੰਡਾ, ਤੂੰ ਕੀਰਤਨ ਸੁਣ ਕੇ ਆਇਆ, ਅਤੇ ਮਾਰਗ ਤੇਰਾ ਠੀਕ ਹੈ ਕਿ ਮੇਰਾ ਠੀਕ ਹੈ, ਹੁਣ ਦੱਸ। ਕਹਿਣ ਲੱਗਾ ਮੇਰੇ ਗੁਰੂ ਦੱਸਣਗੇ। ਸਤਿਗੁਰੂ ਇੱਕ ਗੱਲ ਕਹੀ, ਕਹਿਣ ਲੱਗੇ ਮੋਹਰ ਇੱਕ ਸੀ, ਬਾਕੀ ਜਿੰਨੀਆਂ ਸਨ ਇਹ ਸਾਰੀਆਂ ਹੀ ਮੋਹਰਾਂ ਸਨ, ਇਹ ਭਾਂਡਾ ਹੀ ਮੋਹਰਾਂ ਦਾ ਭਰਿਆ ਸੀ। ਤੇਰੇ ਕੁਕਰਮਾਂ ਕਰਕੇ ਮੋਹਰਾਂ ਦੇ ਕੋਲੇ ਬਣ ਗਏ, ਤੇਰੇ ਭਾਗ ਸੜੇ ਨੇ। ਜਿਹਨੇ ਕਹਿੰਦੇ ਨੇ ਭਾਗ ਸੜ ਗਏ, ਇਹ ਭਾਗ ਤੇਰਾ ਸੀ, ਸੁੱਖ ਬਹੁਤ ਮਿਲਣਾ ਸੀ, ਲੇਕਿਨ ਬਾਕੀ ਸੜ ਗਿਆ। ਇੱਕ ਤਾਂ ਇਹ ਉਹ ਪ੍ਰਮਾਣ ਹੈ, ਉਹ ਸਬੂਤ ਹੈ। ਕਹਿਣ ਲੱਗੇ ਇਸ ਨੇ ਅੱਜ ਦੇ ਦਿਨ ਸੂਲੀ ਚੜ੍ਹਨਾ ਸੀ, ਅਤੇ ਸੱਤ ਸੰਗਤ ਵਿੱਚ ਜਾਣ ਲਈ ਬਖਸ਼ਿਸ਼ ਹੋ ਗਈ, ਸੂਲ ਬਣ ਗਈ। ਦੁੱਖ ਬਹੁਤ ਮਿਲਣਾ ਸੀ ਬੰਦੇ, ਤੂੰ ਬਚ ਗਏ ਹੈ। ਸੂਲੀ ਦੀ ਸੂਲ ਅਤੇ ਮੋਹਰਾਂ ਦੇ ਕੋਲੇ। ਸਤਿਗੁਰੂ ਕਹਿੰਦੇ ਨੇ ਭਾਈ, ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਨਾ, ਉਹ ਫਿਰ ਇਹ ਕਿਰਪਾ ਕਰਦਾ, ਇਹ ਝਗੜੇ ਮੁਕਾ ਦਿੰਦਾ। ਉਹ ਕਹਿੰਦਾ ਬੰਦੇ ਦੁੱਖ ਦੇ ਮਗਰ ਜਿਹੜਾ ਸੁੱਖ ਆ ਰਿਹਾ ਉਸਨੂੰ ਵੇਖ, ਅਤੇ ਸੁੱਖ ਦੇ ਮਗਰ ਜਿਹੜਾ ਦੁੱਖ ਆ ਰਿਹਾ। ਬੜਾ ਸੁੰਦਰ ਕਿਹਾ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮੇ ਉਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਨਰਕ ਘੋਰ ਦਾ ਜਿਹੜਾ ਦੁਆਰਾ ਹੈ ਉਹ ਵੀ ਤੇ ਵੇਖ। ਤੇ ਵਾਦ ਵਧਨ ਦਿਆ, ਜਿੰਨੇ ਝਗੜੇ ਨੇ ਇਹ ਦੋ ਰਾਹਾਂ ਕਰਕੇ ਨੇ। ਗੁਰੂ ਇੱਕ ਮਾਰਗ ਬਣਾ ਦਿੰਦਾ, ਇੱਕ ਰਸਤਾ ਕਰ ਦਿੰਦਾ ਹੈ। ਹਾਂਜੀ,
ਦੋਏ ਰਾਹ ਚਲਾਏ ਹੁਕਮ ਸਬਾਏ,
ਇਹ ਦੋ ਰਾਹ ਵੀ ਤੇਰੇ ਹੁਕਮ ਵਿੱਚ ਨੇ, ਇਹ ਵੀ ਸਾਡਾ ਇਮਤਿਹਾਨ ਆ, ਅਸੀਂ ਕਿਹੜੇ ਪਾਸੇ ਜਾਂਦੇ ਹਾਂ। ਹਾਂਜੀ,
ਜਨਮ ਮੂਆ ਸੰਸਾਰਾ,
ਸੰਸਾਰ ਜੰਮਦਾ ਮਰਦਾ, ਜੰਮਦਾ ਮਰਦਾ, ਜਨਮ ਮਰਨ ਦਾ ਗੇੜ ਇਸੇ ਲਈ ਚੱਲ ਰਿਹਾ ਹੈ।
ਨਾਮ ਬਿਨਾ ਨਾਹੀ ਕੋ ਬੇਲੀ,
ਪਰਮਾਤਮਾ ਦੇ ਨਾਮ ਤੋਂ ਬਿਨਾ ਅੰਤ ਤੁਹਾਡਾ ਬੇਲੀ ਹੁੰਦਾ, ਸਹਾਈ ਮਿੱਤਰ, ਇਮਦਾਦ ਕਰਨ ਵਾਲਾ ਉਹ ਕੋਈ ਨਹੀਂ। ਵਿੰਦਨ ਖੋਹੀ ਮੁੰਦੇ ਅਕੇਲੇ, ਨਾ ਕੋ ਸਾਥੀ ਨਾ ਕੋ ਬੇਲੀ, ਇਹ ਬੇਲੀ ਫਿਰ ਕੌਣ ਹੈ? ਕਰ ਕਿਰਪਾ ਸਾਧ ਸੰਗ ਮੇਲੇ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਪਰਮਾਤਮਾ ਮਿੱਤਰ ਬਣਦਾ ਹੈ। ਹਾਂਜੀ,
ਬਿਖਲਾਦੀ ਸਿਰ ਭਾਰਾ,
ਜ਼ਹਿਰ ਹੀ ਲੱਦ ਲਿਆ ਤੇ ਸਿਰ ਤੇ ਭਾਰ ਚੁੱਕ ਲਿਆ, ਸਿਰ ਤੇ ਭਾਰ ਜ਼ਹਿਰ ਦਾ, ਸਿਰ ਤੇ ਭਾਰ ਚੁੱਕਿਆ ਪਾਪਾਂ ਦਾ, ਸਿਰ ਤੇ ਭਾਰ ਚੁੱਕਿਆ ਗੁਨਾਹਾਂ ਦਾ, ਇਹ ਪਾਪਾਂ ਦਾ ਭਾਰ ਸਿਰ ਤੇ ਲੱਦਿਆ ਹੈ। ਹਾਂਜੀ,
ਹੁਕਮੀ ਆਇਆ ਹੁਕਮ ਨਾ ਬੂਝੈ,
ਹੁਕਮ ਦੁਆਰਾ ਆਇਆ, ਹੁਕਮੀ ਹੁਮਨ ਆਕਾਰ, ਹੁਕਮ ਨਾ ਕਹਿਆ ਜਾ, ਹੁਕਮ ਦੁਆਰਾ, ਜਿਸ ਹੁਕਮ ਦੁਆਰਾ ਸੰਸਾਰ ਤੇ ਆਇਆ ਉਸ ਹੁਕਮ ਨੂੰ ਨਹੀਂ ਸਮਝਦਾ ਤੇ ਸਮਝਣ ਦਾ ਯਤਨ ਵੀ ਨਹੀਂ ਕਰ ਰਿਹਾ, ਉਸ ਪਾਸੇ ਨਹੀਂ ਤੁਰਦਾ। ਹਾਂਜੀ,
ਹੁਕਮ ਸਵਾਰਨ ਹਾਰਾ,
ਇਹਦਾ ਜੀਵਨ ਸਵਾਰਨ ਵਾਲਾ, ਵੈਸੇ ਬੰਦਾ ਸਵਰਨਾ ਚਾਹੁੰਦਾ ਹੈ ਤੇ ਕਹਿੰਦਾ ਮੇਰਾ ਘਰ ਇੰਨਾ ਸਵਰਿਆ ਹੋਏ ਕੋਈ ਘਾਟ ਨਾ ਰਹਿ ਜਾਏ ਕਿ ਜਿਹੜੀ ਮੇਰੇ ਘਰ ਚ ਨਾ ਹੋਵੇ, ਹਰ ਤਰ੍ਹਾਂ ਦੀ ਹਰ ਚੀਜ਼ ਹੋਵੇ, ਕੋਈ ਘਾਟ ਨਾ ਦਿਸੇ, ਮੈਂ ਇੰਨਾ ਸਵਰ ਜਾਵਾਂ ਸੋਹਣਾ ਲੱਗਾਂ। ਸਤਿਗੁਰੂ ਕਹਿੰਦੇ ਨੇ ਸਵਾਰਨ ਵਾਲੀ ਤੇ ਇੱਕ ਸੀ ਦਾਤ, ਉਹ ਸੀ ਹੁਕਮ, ਉਸ ਨਾਲੋਂ ਤੂੰ ਟੁੱਟ ਗਏ ਹੈ। ਵਸਤੂਆਂ ਤੈਨੂੰ ਨਹੀਂ ਸ਼ਿੰਗਾਰ ਸਕਦੀਆਂ, ਨਹੀਂ ਸਵਾਰ ਸਕਦੀਆਂ। ਰਾਤ ਨੂੰ ਸੁਗੰਧੀਆਂ ਲਾ ਕੇ ਸੌਣਾ, ਸਵੇਰ ਨੂੰ ਦੁਰਗੰਧੀ ਦਾ ਢੇਰ ਨੇ। ਬੜਾ ਸੁੰਦਰ ਬਚਨ ਹੈ, ਕਰਪੂਰ ਪੋਹ ਸੁਗੰਧਾ, ਮੁਸ਼ਕਪੂਰ ਵਗੈਰਾ ਸੁਗੰਧੀਆਂ ਲਾਈਆਂ, ਕਰਪੂਰ ਪੋਹ ਫੁੱਲ ਸੁਗੰਧਾ, ਪਰਸ ਮਨੁੱਖ ਦੇਹ ਮਲੀਨ, ਮਨੁੱਖ ਨੂੰ ਸ਼ੋਕ ਹੈ ਤੇ ਉਹ ਵੀ ਗੰਧ ਦਾ ਢੇਰ ਬਣ ਗਈਆਂ। ਕਰਪੂਰ ਪੋਹ ਸੁਗੰਧਾ, ਪਰਸ ਮਨੁੱਖ ਦੇਹ ਮਲੀਨ, ਮੱਝਾ ਤੇਰੇ ਅੰਦਰ ਕੀ ਹੈ, ਮਿੱਝ ਮੱਝਾ ਦਰੁਦਰ ਦੁਰਗੰਧਾ, ਨਾਨਕ ਅੱਥ ਗਰਬੇਨ ਅਗਿਆਨ ਨੂੰ, ਇਸ ਗੰਦਗੀ ਦੇ ਢੇਰ ਦਾ ਤੂੰ ਅਗਿਆਨੀ ਬੰਦੇ ਗੁਮਾਨ ਕਰਨ, ਇਸ ਦਾ ਹੰਕਾਰ ਨਾ ਕਰ। ਹਾਂਜੀ,
ਨਾਨਕ ਸਾਹਿਬ ਸ਼ਬਦ ਸੰਜਾਪੈ,
ਕਹਿੰਦੇ ਨੇ ਸ਼ਬਦ ਰਾਹੀਂ ਸੰਜਾਪੇ ਦਾ ਅਰਥ ਹੁੰਦਾ ਹੈ ਪਛਾਣਨਾ, ਸਿਆਣ ਹੋਣੀ, ਉਹ ਸ਼ਬਦ ਰਾਹੀਂ ਉਸ ਮਾਲਕ ਦੇ ਨਾਲ ਪਛਾਣ ਬਣਦੀ ਆ, ਉਸ ਨੂੰ ਸਿਆਣਿਆ ਜਾਂਦਾ। ਕਹਿੰਦੇ ਨੇ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ, ਸੰਜਾਤਾ ਸਾਈ ਰੰਗ ਤਾਂ ਹੀ ਚੜੇਗਾ ਜੇ ਪਛਾਣਾਂਗੇ। ਰੱਬ ਕੋਲੋਂ ਵੀ ਲੰਘ ਜਾਏ ਸਾਨੂੰ ਕੀ ਪਤਾ ਕੌਣ ਗਿਆ, ਕਿਉਂਕਿ ਜਾਣਦੇ ਨਹੀਂ ਪਛਾਣਦੇ ਨਹੀਂ। ਗੁਰੂ ਕਹਿੰਦੇ ਨੇ ਸ਼ਬਦ ਰਾਹੀਂ ਤੈਨੂੰ ਉਸ ਦੀ ਸਿਆਣ ਆਏਗੀ, ਉਸ ਦੀ ਪਛਾਣ ਆਏਗੀ। ਹਾਂਜੀ,
ਸੱਚਾ ਸਿਰਜਣਹਾਰਾ,
ਉਹ ਸੱਚਾ ਸਿਰਜਣਹਾਰਾ, ਸੱਚਾ ਹੈ ਤੇ ਸਿਰਜਣਹਾਰ ਹੈ, ਸਿਰਜਣਾ ਕਰਨ ਵਾਲਾ ਹੈ। ਹਾਂਜੀ,
ਭਗਤ ਸੋਹੈ ਦਰਬਾਰ, ਸ਼ਬਦ ਸੁਹਾਇਆ ਜੀਓ,
ਇੱਥੇ ਕੋਈ ਸੁਸਾਇਟੀ ਹੋਵੇ, ਕੋਈ ਮਹਿਫਲ ਹੋਵੇ, ਬੰਦਾ ਚਾਹੁੰਦਾ ਸਾਰੇ ਮੇਰੇ ਵੱਲ ਵੇਖਣ, ਕੋਈ ਐਸੀ ਥਾਂ ਮੈਨੂੰ ਮਿਲੇ ਜਿੱਥੇ ਬੈਠਾ ਮੈਂ ਸ਼ੋਭਾ ਪਾਵਾਂ, ਮੈਂ ਚੰਗਾ ਲੱਗਾਂ। ਅਤੇ ਸਭ ਤੋਂ ਵੱਡਾ ਦਰਬਾਰ ਤੇ ਹੈ ਪਰਮਾਤਮਾ ਦਾ, ਉੱਥੇ ਸ਼ੋਭਾ ਕੌਣ ਪਾਉਂਦਾ, ਉੱਥੇ ਚੰਗਾ ਕੌਣ ਲੱਗਦਾ। ਭਗਤ ਤੇਰਾ ਮਨ ਭਾਵਦੇ ਦਰ ਸੋਹਣ, ਕੀਰਤ ਗਾਵਦੇ ਉੱਥੇ ਭਗਤ ਸੋਹਣੇ ਲੱਗਦੇ ਨੇ। ਭਗਤ ਸੋਹਣ ਦਰਬਾਰ, ਸ਼ਬਦ ਸੁਹਾਇਆ ਜੀ, ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਆ, ਸ਼ਬਦ ਦੁਆਰਾ ਜੀਵਨ ਸਵਰ ਗਿਆ, ਸ਼ਬਦ ਦੁਆਰਾ ਅਵਗਣ ਮੁੱਕ ਗਏ, ਸ਼ਬਦ ਦੁਆਰਾ ਉਹ ਸੋਹਣੇ ਲੱਗਾ ਹਨ। ਹਾਂਜੀ,
ਬੋਲੇ ਹੈ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ।
ਆਮ ਕਰਕੇ ਤੇ ਬੰਦਾ ਜ਼ਹਿਰ ਹੀ ਉਗਲਦਾ, ਕ੍ਰੋਧ ਅੰਦਰ ਹੋਵੇ ਤੇ ਬੰਦਾ ਜੋ ਬੋਲਦਾ ਜਿੰਨਾ ਕੌੜਾ ਬੋਲਦਾ, ਸਮਝਦੇ ਹੋ। ਹੰਕਾਰ ਅੰਦਰ ਹੋਵੇ ਤੇ ਬੰਦੇ ਦੀ ਬੋਲੀ ਵਿਗੜੀ ਹੁੰਦੀ ਹੈ, ਹੰਕਾਰੀ ਦੇ ਬਚਨ ਤੇਜ਼ ਨੇ ਜਿਵੇਂ ਕਿਸੇ ਨੂੰ ਸੂਲ ਚਬੋਈ ਦੀ ਹੈ, ਹੋਮੇ ਕੰਡਾ ਸਤਿਗੁਰਾਂ ਨੇ ਲਿਖਿਆ ਇਸ ਨੂੰ। ਪਰ ਭਗਤ ਜਿਹੜੇ ਨੇ ਬੋਲਦੇ ਨੇ ਮਿੱਠੀ ਬੋਲੀ, ਕਹਿੰਦੇ ਨੇ ਅੰਮ੍ਰਿਤ ਬਾਣੀ ਬੋਲਦੇ ਨੇ, ਉਹਨਾਂ ਦੀ ਜ਼ਬਾਨ ਰਸ ਵਿੱਚ ਰਸੀ ਹੋਈ ਹੈ, ਨਾਮ ਰਸ ਉਹਨਾਂ ਨੂੰ ਆਇਆ, ਇਸ ਲਈ ਸੁਖਦਾਈ ਬਚਨ, ਹਿਰਦੇ 'ਚ ਠੰਡ ਪਾਉਣ ਵਾਲੇ ਬਚਨ, ਉਹ ਚੰਗੇ ਬਚਨ ਬੋਲਦੇ ਹਨ। ਹਾਂਜੀ,
ਰਸਨ ਰਸਾਏ ਨਾਮ ਤਸਾਏ, ਗੁਰ ਕੈ ਸ਼ਬਦ ਵਿਕਾਣੇ।
ਰਸ ਵਿੱਚ ਰਸੇ ਹੋਏ ਨੇ, ਉਹਨਾਂ ਨੂੰ ਪਿਆਸ ਹੈ ਨਾਮ ਦੀ, ਤਸਾਏ ਦਾ ਅਰਥ ਹੈ ਪਿਆਸੇ, ਨਾਮ ਦੇ ਪਿਆਸੇ ਹਨ। ਉਹਨਾਂ ਨੇ ਆਪਣਾ ਆਪਾ ਵੇਚ ਦਿੱਤਾ, ਵੇਚਿਆ ਤੇ ਅਸੀਂ ਵੀ, ਔਰ ਬੰਦੇ ਨੇ ਵੇਚਿਆ, ਇੰਨੇ ਚਿਰ ਕੰਮ ਕਰਾਂਗਾ ਇੰਨੇ ਪੈਸੇ ਮਿਲਣ, ਆਪਣੇ ਆਪ ਨੂੰ ਉੰਨੇ ਚਿਰ ਵਾਸਤੇ ਵੇਚਿਆ ਹੀ ਹੈ ਨਾ। ਬੰਦਾ ਵਿਕਿਆ ਮਾਇਆ ਦੇ ਹੱਥਾਂ ਵਿੱਚ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਵਿਕਾਨੋ। ਇਹ ਵਿਕਿਆ ਅਤੇ ਮਿਲਦਾ ਕੀ ਹੈ? ਮਾਇਆ ਮਿਲ ਜਾਂਦੀ ਹੈ ਜੋ ਤੈਅ ਕੀਤੀ ਹੋਈ ਹੈ। ਸਤਿਗੁਰੂ ਕਹਿੰਦੇ ਨੇ ਉਹ ਵਿਕੇ ਨੇ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਕਹਿੰਦੇ ਨੇ ਮੈਂ ਵੀ ਵਿਕ ਗਿਆ। ਬੜਾ ਸੁੰਦਰ ਇੱਕ ਬਚਨ ਹੈ, ਮੁੱਲ ਖਰੀਦੇ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿਤ ਲਾਗਾ। ਗੁਰੂ ਦੇ ਸ਼ਬਦ ਰਾਹੀਂ ਉਹ ਵਿਕ ਗਏ ਨੇ ਤੇ ਵਿਕੇ ਨੇ ਸਤਿਗੁਰੂ ਦੇ ਦਰ ਤੇ। ਹਾਂਜੀ,
ਪਾਰਸ ਪਰਸੈ ਪਾਰਸ ਹੋਏ, ਜਾ ਤੇਰੇ ਮਨ ਭਾਣੇ।
ਤੇਰੇ ਮਨ ਵਿੱਚ ਜਦੋਂ ਪਿਆਰੇ ਲੱਗੇ ਭਾਗ ਹੈ, ਪਾਰਸ ਨੂੰ ਵੈਸੇ ਸ਼ੌਕ ਹੈ ਨਾ, ਅੱਠ ਧਾਤਾਂ ਹੀ ਸੋਨਾ ਤੇ ਬਣ ਜਾਂਦੀਆਂ ਨੇ ਪਰ ਪਾਰਸ ਨਹੀਂ ਬਣਦੀਆਂ। ਪਰ ਗੁਰੂ ਪਾਰਸ ਐਸਾ ਹੈ ਕਿ ਸਿੱਖ ਛੋਇਆ ਤੇ ਗੁਰੂ ਦਾ ਰੂਪ ਹੀ ਹੋ ਗਿਆ, ਉਹ ਵੀ ਪਾਰਸ ਬਣ ਗਿਆ। ਪਾਰਸ ਨੂੰ ਸ਼ੋਕ ਏ, ਉਹ ਵੀ ਪਾਰਸ ਹੋ ਗਏ ਜਦੋਂ ਤੇਰੇ ਮਨ ਵਿੱਚ ਪਿਆਰੇ ਲੱਗੇ। ਹਾਂਜੀ,
ਅਮਰਾ ਪਦ ਪਾਇਆ ਆਪ ਗਵਾਇਆ।
ਅਮਰਾ ਪਦ ਹੈ ਜਿੱਥੇ ਮੌਤ ਦੀ ਪਹੁੰਚ ਵੀ ਨਹੀਂ, ਅੰਮ੍ਰਿਤ ਜੀਵਨ, ਉਹ ਤੇ ਫਿਰ ਪਰਮਾਤਮਾ ਹੀ ਹੈ, ਨਾ ਜਨਮਦਾ ਨਾ ਮਰਦਾ, ਉਹ ਸਦਾ ਵਾਸਤੇ ਕਾਇਮ ਹੈ। ਉਹਦਾ ਰੂਪ ਹੀ ਹੋ ਜਾਂਦੇ ਨੇ, ਉਸ ਵਿੱਚ ਲੀਨ ਹੋ ਜਾਂਦੇ ਨੇ। ਕਦੋਂ? ਆਪ ਗਵਾਇਆ, ਆਪਣਾ ਹੰਕਾਰ ਛੱਡ ਦਿੱਤਾ, ਹਉਮੈ ਛੱਡ ਦਿੱਤੇ, ਮੈਂ ਜਿਹੜੀ ਕਰਦਾ। ਇਹ ਜਿਵੇਂ ਕੋਈ ਚੀਜ਼ ਗੁਆਚ ਜਾਂਦੀ ਹੈ ਨਾ, ਗੁਆਚੀ, ਉਹ ਪਤਾ ਹੀ ਨਹੀਂ ਕਿੱਥੇ ਗੁਆਚੀ ਹੈ। ਇੰਜ ਹੰਕਾਰ ਜੀਵਨ ਵਿੱਚੋਂ ਨਿਕਲ ਜਾਂਦਾ ਹੈ। ਹਾਂਜੀ,
ਵਿਰਲਾ ਗਿਆਨ ਵਿਚਾਰੀ।
ਕੋਈ ਵਿਰਲਾ ਹੈ ਐਸਾ ਜਿਹੜਾ ਗਿਆਨ ਦੇ ਵਿਚਾਰਨ ਵਾਲਾ ਹੋਵੇ? ਗੱਲਾਂ ਕਰਨ ਵਾਲੇ ਬਹੁਤ ਨੇ ਪਰ ਉਹਨਾਂ ਗੱਲਾਂ ਨੂੰ ਨਾ ਮਨ ਅੰਦਰੋਂ ਮੰਨਦਾ, ਮਨ ਵੀ ਨਹੀਂ ਮੰਨਦਾ। ਕਹਿੰਦੇ ਨੇ ਵਾਹਿਗੁਰੂ ਜੀ ਸਭ ਕੁਝ ਕਰਦਾ ਤੇ ਅੰਦਰੋਂ ਕਹਿੰਦਾ ਮੈਂ ਨਾ ਕਰਾਂ ਤੇ ਕੀ ਹੋ ਸਕਦਾ। ਵਾਹਿਗੁਰੂ ਜੀ ਸਭ ਕੁਝ ਹੈ, ਅੰਦਰੋਂ ਹਮੇ ਬੋਲਦੀ ਨਹੀਂ, ਤੇਰੇ ਵਰਗਾ ਕੋਈ ਵੀ ਨਹੀਂ। ਕੋਈ ਵਿਰਲਾ ਹੈ ਗੁਰੂ ਦੇ ਗਿਆਨ ਨੂੰ ਵਿਚਾਰਦਾ ਤੇ ਮਨੋਂ ਅੰਦਰੋਂ ਮੰਨ ਲੈਂਦਾ, ਜ਼ੁਬਾਨ ਤੋਂ ਹੀ ਨਹੀਂ ਕਹਿੰਦਾ, ਉਹਦਾ ਮਨ ਮੰਨਦਾ, ਉਸਦੀ ਜ਼ੁਬਾਨ ਤੇ ਦਿਲ ਇੱਕ ਹੋ ਗਏ ਹੁੰਦੇ ਹਨ। ਹਾਂਜੀ,
ਨਾਨਕ ਭਗਤ ਸੋਹਨ ਦਰ ਸਾਚੈ, ਸਾਚੇ ਕੇ ਵਪਾਰੀ।
ਸਹਿ ਫਰਮਾਰੇ ਨੇ ਭਗਤ ਸੁਣਦੇ ਨੇ ਪਰਮਾਤਮਾ ਦੇ ਸੱਚੇ ਦਰ ਤੇ, ਉਹ ਸੱਚੇ ਦੇ ਵਪਾਰੀ ਨੂੰ, ਜਿਸ ਚੀਜ਼ ਦਾ ਕੋਈ ਵਪਾਰੀ ਉਹ ਮਿਲੇਗਾ ਨਾ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਖੇਪ ਤੁਮਾਰੀ। ਜੇ ਕੇ ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹੀਰਾ ਹਾਥ ਚੜਿਓ ਨਿਰਮੋਲ, ਛੂਟ ਗਈ ਸੰਸਾਰੀ। ਆਵਾਜ਼ਾਂ ਦਿੰਦੇ ਨੇ ਭਗਤ, ਕਹਿੰਦੇ ਨੇ ਕੋ ਬਣਜਾਰੋ ਰਾਮ ਹੈ ਕੋਈ ਬਣਜਾਰਾ, ਆਓ ਭਾਈ ਮੇਰੇ ਨਾਲ ਸੌਦਾ ਕਰੋ। ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਹਿਰ। ਉਹ ਸੱਚੇ ਦੇ ਵਪਾਰੀ ਹਨ। ਹਾਂਜੀ,
ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ।
ਭੁੱਖ ਨੂੰ ਵੀ ਸਮਝਨੇ ਆ, ਪਿਆਸ ਦਾ ਵੀ ਪਤਾ ਹੈ, ਪਰ ਆਥ ਦਾ ਅਰਥ ਕੀ ਹੈ? ਮਾਇਆ। ਭੁੱਖ ਹੈ ਮਾਇਆ ਦੀ, ਪਿਆਸ ਹੈ ਮਾਇਆ ਦੀ, ਤੇ ਕਹਿੰਦਾ ਮੈਂ ਰੱਬ ਦੇ ਦਰ ਤੇ ਕਿਵੇਂ ਜਾਵਾਂ? ਹੱਦ ਹੋ ਗਈ ਰੱਬ ਦੀ, ਤੇ ਨਾ ਤੈਨੂੰ ਭੁੱਖ ਲੱਗੀ ਨਾ ਪਿਆਸ ਲੱਗੀ, ਤੇ ਜਿਸ ਦੀ ਭੁੱਖ ਹੀ ਨਹੀਂ, ਜਿਸ ਦੀ ਪਿਆਸ ਹੀ ਨਹੀਂ, ਉਸਦੇ ਦਰ ਤੇ ਕਿੱਥੇ ਜਾਣਾ? ਅਸਲ ਵਿੱਚ ਤੂੰ ਦਰਦ ਬੰਦਾ ਤੇ ਮੈਂ ਵੇਖਿਆ ਜਿੱਥੇ ਤੱਕ ਗੁਰਦੁਆਰੇ ਆ ਕੇ ਵੀ ਨਾ ਰਾਹ ਪੁੱਛਦਾ ਕਿ ਮਾਇਆ ਜਿਹੜੀ ਹੈ ਉਹ ਕਿਵੇਂ ਮਿਲੇ ਔਰ ਕਿਵੇਂ ਵੱਧ ਜਾਏ, ਕਿੰਨੇ ਪਾਠ ਕਰਾਂ ਦੱਸਣ ਵਾਲੇ ਦੱਸਦੇ। ਅੱਜ ਤੇ ਹੱਦ ਹੋ ਗਈ, ਇੰਨੇ ਸ਼ਬਦ ਪੜ੍ਹ ਲੈ ਕੋਈ ਘਾਟ ਨਹੀਂ ਰਹੇਗੀ, ਕੋਈ ਨਹੀਂ ਕਹਿੰਦਾ ਤੈਨੂੰ ਨਾਮ ਮਿਲ ਜਾਏਗਾ। ਮੈਂ ਪੜ੍ਹ ਪੜ੍ਹ ਕੇ ਵੇਖ ਵੇਖ ਕੇ ਹੈਰਾਨ ਹੋਏ, ਮਾਇਆ ਘਰ 'ਚ ਆ ਜਾਏਗੀ, ਧਨ ਬਹੁਤ ਆ ਜਾਏਗਾ, ਬਸ ਧਨ ਦੀ ਗੱਲ। ਜਿੰਨਾ ਬੰਦਿਆਂ ਠੱਗੀ ਕਰਨੀ ਮੈਂ ਵੇਖਿਆ, ਦੋ ਗੁਰ ਨੇ ਉਹਨਾਂ ਦੇ, ਉਹਨਾਂ ਤੋਂ ਬਚ ਕੇ ਰਿਹੋ ਜੇ। ਜਾਂ ਤੇ ਉਹ ਡਰਾ ਦੇਣਗੇ ਬੰਦੇ ਨੂੰ, ਨਰਕਾਂ ਨੂੰ ਜਾਏਗਾ, ਇਹ ਤੇਰਾ ਨੁਕਸਾਨ ਹੋ ਜਾਏਗਾ, ਇਹ ਨਾ ਕੀਤਾ, ਕੋਈ ਜੀ ਚੱਲ ਵਸੇਗਾ, ਡਰਾ ਦੇਣਗੇ। ਤੇ ਜਾਂ ਫਿਰ ਲੋਭ ਦੇਣਗੇ ਕਿ ਇੰਨਾ ਮਿਲ ਜਾਏਗਾ, ਇੰਨਾ ਮਿਲ ਜਾਏਗਾ। ਸਤਿਗੁਰੂ ਨਾ ਤੇ ਡਰਾਉਂਦੇ ਨੇ ਨਾ ਲੋਭ ਦਿੰਦੇ ਨੇ, ਉਹ ਕਹਿੰਦੇ ਨੇ ਪਹਿਲੀ ਗੱਲ ਸੱਜਣਾ ਸੁਣ, ਜਿੰਨਾ ਮਰਜ਼ੀ ਖਰਚ ਕਰ ਲੈ, ਜੇ ਤੈਨੂੰ ਰੱਬ ਦੀ ਪਿਆਸ ਨਹੀਂ ਲੱਗੀ, ਜੇ ਤੈਨੂੰ ਭੁੱਖ ਨਹੀਂ ਲੱਗੀ, ਤੇ ਉਹਦੇ ਦਰ ਵੱਲ ਜਾਏਗਾ ਕਿਵੇਂ? ਭੁੱਖ ਪਿਆਸੋ ਆਤ, ਭੁੱਖ ਪਿਆਸ ਹੈ ਮਾਇਆ ਦੇ ਅੰਦਰ ਤੇ ਅਰੇ ਦੇ ਅੰਤਰ ਮਾਇਆ ਮਾਇਆ। ਕਿਉਂ ਦਰ ਜਾਏ ਸਾਂ ਜੀ, ਉਹ ਕਿਵੇਂ ਉਹਦੇ ਦਰ ਤੇ ਕਿਵੇਂ ਜਾਵਾਂ? ਫਿਰ ਤੇ ਮਾਇਆ ਦਾ ਰਾਹ ਪੁੱਛਾਂਗਾ, ਮਾਇਆ ਦੇ ਦਰ ਤੇ ਜਾਵਾਂਗਾ, ਕਿਉਂਕਿ ਭੁੱਖ ਮਾਇਆ ਦੀ। ਫਿਰ ਇੱਕ ਗੱਲ ਹੋਰ ਸੁਣ ਲਓ, ਭੁੱਖ ਦੇ ਮਗਰ ਦੁੱਖ ਆ, ਹਰ ਭੁੱਖ ਦੇ ਮਗਰ। ਜਿੱਡੀ ਵੱਡੀ ਭੁੱਖ ਹੈ ਓਨਾ ਹੀ ਦੁੱਖ ਆ, ਛੋਟੀ ਭੁੱਖ ਹੈ ਛੋਟਾ ਦੁੱਖ, ਵੱਡੀ ਭੁੱਖ ਹੈ। ਰਾਜਿਆਂ ਮਹਾਰਾਜਿਆਂ ਦੀ ਭੁੱਖ ਤੇ ਮੁੱਕਣ 'ਚ ਨਹੀਂ ਆਉਂਦੀ, ਕਿਉਂਕਿ ਭੁੱਖ ਬਹੁਤ ਵੱਡੀ ਹੈ। ਚੌਂਪੜੀ ਦੀ ਭੁੱਖ ਆਪਣੀ, ਮਹੱਲ ਦੀ ਭੁੱਖ ਆਪਣੀ, ਸਾਈਕਲ ਦਾ ਦੁੱਖ ਆਪਣਾ, ਜੇ ਟੁੱਟ ਵੀ ਗਿਆ ਤੇ ਦੁੱਖ ਛੋਟਾ, ਪਰ ਜੇਕਰ ਵਧੀਆ ਕਾਰ ਟੁੱਟ ਗਈ ਦੁੱਖ ਵੀ ਓਨਾ ਹੀ ਆ। ਜਿੰਨੀ ਵੱਡੀ ਭੁੱਖ ਹੈ ਓਨਾ ਵੱਡਾ ਹੀ ਦੁੱਖ ਹੈ। ਸਾਹਿਬ ਜੀ ਕਹਿੰਦੇ ਨੇ ਭੁੱਖ ਪਿਆਸੋ ਆਤ, ਕਿਉਂ ਦਰ ਜਾਏ ਸਾਂ ਜੀਉ, ਉਹਦੇ ਦਰ ਤੇ ਕਿਵੇਂ ਜਾਵਾਂ? ਹਾਂਜੀ,
ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਉ।
ਸਤਿਗੁਰੂ ਨੂੰ ਜਾ ਕੇ ਪੁੱਛਿਆ, ਮਹਾਰਾਜ ਮੇਰਾ ਰਸਤਾ ਠੀਕ ਕਰ ਦਿਓ, ਮੈਨੂੰ ਸਮਝਾ ਦਿਓ, ਮੈਂ ਪਰਮਾਤਮਾ ਦਾ ਨਾਮ ਕਿਵੇਂ ਧਿਆਵਾਂਗਾ? ਹਾਂਜੀ,
ਸੱਚ ਨਾਮ ਤੇ ਆਈ ਸੱਚ ਚਵਾਈ।
ਸਤਿਗੁਰੂ ਕਹਿੰਦੇ ਨੇ ਸੱਚਾ ਨਾਮ ਧਿਆਵਾਂ, ਸੱਚ ਬੋਲਾਂ, ਉਹ ਪਰਮਾਤਮਾ ਹੀ ਸੱਚ ਹੈ, ਮੁਖਾਰ ਬਿੰਦ ਤੋਂ ਹੀ ਉਸੇ ਦਾ ਉਚਾਰਨ ਕਰਾਂ।
ਗੁਰਮੁਖ ਸੱਚ ਪਛਾਣਾ,
ਰਸਤਾ ਦੱਸ ਦਿੱਤਾ, ਝੂਠ ਸੱਚ ਦੀ ਪਛਾਣ ਤੇ ਤੈਨੂੰ ਆ ਜਾਏ ਕਿ ਸੱਤ ਕੀ ਹੈ ਸੱਤ ਕੀ ਹੈ। ਕਹਿੰਦੇ ਨੇ ਪਛਾਣ ਤਾਂ ਆਵੇਗੀ ਗੁਰੂ ਦੀ ਸ਼ਰਨ ਪੈ ਕੇ। ਗੁਰੂ ਨੂੰ ਪੁੱਛ, ਪਾਤਸ਼ਾਹ ਇੱਥੇ ਕੀ ਰਹਿ ਜਾਣਾ ਤੇ ਨਾਲ ਕੀ ਜਾਣਾ? ਸਾਈਂ ਮੀਆਂ ਮੇਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਮਿਲਿਆ, ਸਤਿਗੁਰੂ ਮਜੰਗਾਂ ਤੋਂ ਤੁਰ ਪਏ ਲਾਹੌਰ ਸਨ ਤੇ ਉਹ ਵੀ ਤੁਰ ਪਿਆ। ਸਤਿਗੁਰੂ ਘੋੜਾ ਦੌੜਾਇਆ ਕਿ ਪੀਰ ਆ ਰਿਹਾ ਨੰਗੇ ਪੈਰੀ, ਇਹਨੂੰ ਤੁਰਨ ਨਹੀਂ ਦੇਣਾ, ਕੋਲ ਗਏ ਤੇ ਰਕਾਬ ਫੜ ਕੇ ਉਤਾਰਨ ਲੱਗਾ। ਸਤਿਗੁਰੂ ਛਾਲ ਮਾਰ ਕੇ ਥੱਲੇ ਆ ਗਏ, ਮਿਲੇ ਬੜੇ ਪਿਆਰ ਨਾਲ ਤੇ ਕਹਿਣ ਲੱਗੇ, ਸਾਈ ਜੀ ਮਨ ਦਾ ਕੀ ਹਾਲ ਹੈ? ਹੁਣ ਅਸੀਂ ਤੇ ਇਹ ਪੁੱਛਣੇ ਆ ਪਹਿਲਾਂ ਹੀ, ਕਾਰੋਬਾਰ ਦਾ ਕੀ ਹਾਲ ਹੈ? ਬੰਦਾ ਜਿਹੜਾ ਮਿਲੇ ਤੇ ਦੂਜੇ ਨੰਬਰ ਤੇ ਪੁੱਛਣੇ ਆ ਪਰਿਵਾਰ ਦਾ ਕੀ ਹਾਲ ਹੈ? ਨਾਮ ਤੇ ਫਿਰ ਕਿਤੇ ਹੈ, ਯਾਦ ਆਵੇ ਕਿ ਨਾ ਆਵੇ, ਕਿਹੜਾ ਸਿੱਖ ਪੁੱਛਦਾ? ਫਤਿਹ ਬੁਲਾ ਕੇ ਪੁੱਛੇ, ਅੱਜ ਨਿਤਨੇਮ ਕੀਤਾ ਹੈ ਕਿ ਨਹੀਂ? ਅੱਜ ਸਵੇਰੇ ਉੱਠੇ ਹੈ ਕਿ ਨਹੀਂ? ਅੱਜ ਗੁਰਦੁਆਰੇ ਗਏ ਹੈ ਕਿ ਨਹੀਂ? ਅੱਜ ਸੰਗਤ ਵਿੱਚ ਆਨੰਦ ਮਾਣਿਆ ਕਿ ਨਹੀਂ? ਨਹੀਂ। ਕਾਰੋਬਾਰ ਦਾ ਕੀ ਹਾਲ ਹੈ ਤੇ ਪਰਿਵਾਰ ਦਾ ਕੀ ਹਾਲ ਹੈ? ਬਸ ਇਹ ਹੀ ਹਾਲ ਨੇ ਦੋ। ਸਤਿਗੁਰੂ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਉਸ ਦੇ ਦਰ ਤੇ ਕੀ ਹੈ ਸਾਈਂ ਜੀ, ਕੀ ਹਾਲ ਹੈ? ਕਹਿਣ ਲੱਗੇ ਸੱਤ ਅਸੱਤ ਦਾ ਨਿਰਣਾ ਹੋਣ ਲੱਗ ਪਿਆ। ਸੱਤ ਕੀ ਹੈ, ਅਸੱਤ ਕੀ ਹੈ, ਨਾਲ ਕੀ ਜਾਣਾ, ਇੱਥੇ ਕੀ ਰਹਿ ਜਾਣਾ? ਸਤਿਗੁਰੂ ਘੁੱਟ ਕੇ ਗੱਲ ਨਾਲ ਲਾਇਆ, ਕਹਿਣ ਲੱਗੇ ਤੁਹਾਡੇ ਲਈ ਸੱਚਖੰਡ ਦੇ ਦਰਵਾਜ਼ੇ ਖੋਲ੍ਹੇ। ਦਰਵਾਜ਼ੇ ਖੋਲ੍ਹ ਕੇ ਤੇ ਉਹ ਮਾਲਕ ਬੈਠਾ, ਉਹਦੇ ਕਦੀ ਹੋ ਜਾਈਏ, ਉਹਦੀ ਯਾਦ ਵਿੱਚ ਦਿਨ ਗੁਜ਼ਾਰੀਏ। ਇੱਕ ਬੜਾ ਸੁੰਦਰ ਬਚਨ ਯਾਦ ਆਇਆ, ਕਹਿੰਦੇ ਨੇ ਤੇਰੀ ਬੰਦਾ ਪਰਵਰੀ ਸੇ ਮੇਰੇ ਦਿਨ ਗੁਜ਼ਰ ਰਹੇ ਹੈ, ਨਾ ਗਿਲਾ ਹੈ ਦੋਸਤੋਂ ਕਾ ਨਾ ਸ਼ਿਕਵਾ ਹੈ ਜ਼ਮਾਨਾ। ਜਿਸ ਬੰਦੇ ਤੇ ਜ਼ਮਾਨੇ ਨੂੰ ਵੀ ਸ਼ਿਕਵਾ ਨਾ ਹੋਵੇ, ਮਿੱਤਰ ਵੀ ਆਖਣ ਬੜਾ ਪਿਆਰਾ ਚੰਗਾ, ਤੇ ਆਖੇ ਰੱਬ ਦੀ ਰਜ਼ਾ ਵਿੱਚ ਦਿਨ ਗੁਜ਼ਰ ਰਿਹਾ, ਉਹਦੀ ਯਾਦ ਵਿੱਚ ਰਾਤ ਗੁਜ਼ਰ ਰਹੀ ਹੈ, ਉਹ ਬੰਦਾ ਰੱਬ ਦੇ ਘਰ ਪ੍ਰਵਾਨ ਹੈ। ਸਤਿਗੁਰੂ ਨੂੰ ਪੁੱਛਿਆ ਤੇ ਸਤਿਗੁਰੂ ਨੇ ਅੱਗੋਂ ਕੀ ਉੱਤਰ ਦਿੱਤਾ? ਕਹਿਣ ਲੱਗੇ ਸੁਣੋ, ਹਾਂਜੀ,
ਦੀਨਾ ਨਾਥ ਦਿਆਲ ਨਿਰੰਜਨ ਆਨ ਦਿਨ ਨਾਮ ਵਖਾਣਾ।
ਦੀਨ ਇੱਥੇ ਅਰਥ ਹੈ ਗਰੀਬ, ਦੀਨਾ ਦਾ ਨਾਥ, ਗਰੀਬਾਂ ਦਾ ਮਾਲਕ, ਜਿਹੜਾ ਗਰੀਬਾਂ ਦਾ ਮਾਲਕ ਬਣੇਗਾ ਉਹਨੂੰ ਤਾਂ ਕੁਛ ਦੇਣਾ ਪਏਗਾ। ਬੰਦਾ ਤੇ ਮਿੱਤਰ ਬਣਾਉਂਦਾ ਜਿੱਥੋਂ ਕੁਛ ਮਿਲੇ, ਉਹ ਮਿੱਤਰ ਬਣਾਵਾਂ ਜਿਨ੍ਹਾਂ ਕੋਲੋਂ ਕੁਛ ਮਿਲ ਜਾਏ, ਕੋਈ ਫਾਇਦਾ ਹੋਵੇ, ਕੋਈ ਸਹਾਇਤਾ ਕਰਨ। ਉਹ ਦੀਨਾਂ ਦਾ ਨਾਥ ਹੈ, ਗਰੀਬਾਂ ਦਾ ਮਾਲਕ ਹੈ। ਦਇਆਲ ਦਾ ਅਰਥ ਹੁੰਦਾ ਦਇਆ ਦਾ ਘਰ, ਉਹ ਦਇਆ ਦਾ ਘਰ ਹੈ। ਉਹ ਦੀਨਾ ਨਾਥ ਦਇਆਲ ਨਰਿੰਜਨ ਨਰਲੇਪ, ਜਿਸ ਨੂੰ ਕੋਈ ਦਾਗ ਨਹੀਂ ਲੱਗਦਾ, ਅਨ ਦਿਨ ਨਾਮ ਵਿਖਾਉਣ ਮਾਰ ਗਏ ਹੀ ਹੈ। ਇਹ ਆਨੰਦ ਕਹਿੰਦੇ ਨੇ ਕਿਉਂ ਬਣੇ ਹੈ, ਲੋਕ ਪੁੱਛਦੇ ਇੱਥੋਂ ਸ਼ੁਰੂ ਹੋਏ ਸਨ ਵੀ ਆਨੰਦ ਕਿਉਂ ਬਣੇ ਹੈ। ਹਰ ਬੰਦਾ ਕਹਿੰਦਾ ਮੈਂ ਦੁਖੀ ਹਾਂ, ਦੁਖੀ ਹਾਂ, ਦੁਖੀ ਹਾਂ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਪੰਡਾਂ ਬੱਜੀਆਂ ਦੁੱਖ ਦੀਆਂ। ਪਰ ਗੁਰੂ ਕਹਿੰਦੇ ਨੇ ਮੈਂ ਆਨੰਦ ਵਿੱਚ ਹਾਂ ਕਿਵੇਂ, ਕਹਿੰਦੇ ਨੇ ਦੀਨਾ ਨਾਥ ਦਇਆਲ ਨਰਿੰਜਨ ਅਣ ਦਿਨ ਨਾਮ ਵਿਖਾਣ, ਦਿਨ ਰਾਤ ਮੈਂ ਉਹਦਾ ਨਾਮ ਲੈਣਾ, ਹਿਰਦਾ ਆਨੰਦ ਨਾਲ ਭਰਿਆ, ਮੈਨੂੰ ਕੋਈ ਦੁੱਖ ਨਹੀਂ, ਕੋਈ ਕਲੇਸ਼ ਨਹੀਂ, ਉਸ ਦੀ ਰਜ਼ਾ ਵਿੱਚ ਹਾਂ, ਸਦਾ ਵਾਸਤੇ ਆਨੰਦ ਹੈ। ਹਾਂਜੀ,
ਕਰਨੀ ਕਾਰ ਤੁਰ ਹੋ ਫੁਰਮਾਈ, ਆਪ ਮੂਆ ਮਨ ਮਾਰੀ।
ਆਖਰੀ ਪੰਕਤੀ ਬੜੇ ਧਿਆਨ ਨਾਲ ਸੁਣੋ, ਕੀ ਕਰਨਾ ਤੇ ਕੀ ਨਹੀਂ ਕਰਨਾ। ਸਿੱਖ ਨੇ, ਸਤਿਗੁਰੂ ਕਹਿੰਦੇ ਨੇ ਜੋ ਕਰਨੀ ਹੈ ਨਾ, ਸ੍ਰੇਸ਼ਟ ਕਰਨੀ, ਉਹ ਤਾਂ ਧੁਰੋਂ ਹੀ ਹੁਕਮ ਕਰ ਦਿੱਤਾ ਉਹਨਾਂ ਕਿ ਕੀ ਕਰਨਾ, ਉਹ ਤਾਂ ਕਹਿ ਦਿੱਤਾ। ਫਿਰ ਹੁਣ ਜਪਜੀ ਨੂੰ ਯਾਦ ਕਰੀਏ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਧੁਰੋਂ ਲਿਖਿਆ ਆਇਆ ਨਿਯਮ, ਹੁਕਮ ਰਜ਼ਾ ਵਿੱਚ ਰਹਿਣਾ, ਹੁਕਮ ਰਜ਼ਾ ਵਿੱਚ ਚੱਲਣਾ, ਕਰਨੀ ਕਾਰ ਧੁਰੋਂ ਫੁਰਮਾਈ। ਤੇ ਅਗਲੀ ਪੰਕਤੀ ਹੈ, ਹਾਂਜੀ, ਆਪ
ਆਪ ਮੂਆ ਮਨ ਮਾਰੀ।
ਆਪ ਜਿਹੜਾ ਮਰ ਗਿਆ, ਹੰਕਾਰ ਮਰ ਗਿਆ, ਉਹਦਾ ਮਨ ਮਰ ਗਿਆ, ਮਨ ਨੂੰ ਮਾਰ ਲਿਆ। ਉਹ ਕਿਵੇਂ, ਦਾਤਾ ਮੇਰਾ ਕੁਛ ਨਹੀਂ, ਸਭ ਕੁਛ ਤੇਰਾ, ਮੈਂ ਕੁਛ ਨਹੀਂ ਕਰ ਰਿਹਾ, ਤੂੰ ਹੀ ਸਭ ਕੁਛ ਕਰ ਰਿਹਾ। ਕਬੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕੁਛ ਹਰ ਕੀਆ ਭਇਓ ਕਬੀਰ ਕਬੀਰ। ਉੱਡਨੇ ਅਸੀਂ ਜ਼ਰੂਰ ਹਾਂ, ਪਰ ਯਾਦ ਰੱਖਿਓ, ਕਿਸੇ ਪੰਖੀ ਦਾ ਪੈਰ ਬੰਨਿਆ ਹੋਵੇ, 100 ਮੀਟਰ ਡੋਰ ਹੋਵੇ, ਜਿੱਧਰ ਮਰਜ਼ੀ ਉੱਡੇ, ਉਡਾਰੀਆਂ ਮਾਰੇ, ਲੇਕਿਨ ਉੱਡੇਗਾ 100 ਮੀਟਰ ਹੀ, ਕਿਉਂਕਿ ਪੈਰ ਵੱਜਾ। ਅਸੀਂ ਛਾਲਾਂ ਮਾਰਦੇ ਫਿਰੀਏ, ਜਿੱਧਰ ਮਰਜ਼ੀ ਬਹੁਤ ਕੁਛ ਕਰਨੇ ਆ, ਪਰ ਪੈਰ ਸਾਡੇ ਵੀ ਵੱਜੇ ਨੇ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਉਮਰ ਦੀ ਡੋਰੀ ਨਾਲ, ਰਜ਼ਾ ਦੀ ਡੋਰੀ ਵਿੱਚ ਵੱਜੇ ਆ, ਉਸ ਤੋਂ ਜ਼ਿਆਦਾ ਇੱਕ ਦਿਨ ਨਹੀਂ ਰਹਿ ਸਕਦੇ, ਦਿਨ ਕੀ ਇੱਕ ਛਿਨ ਨਹੀਂ ਰਹਿ ਸਕਦੇ, ਡੋਰੀ ਉਸ ਦੇ ਹੱਥ ਵਿੱਚ ਹੈ। ਕਹਿੰਦੇ ਨੇ ਕਰਨੀ ਕਾਰ ਤੁਰੋਂ ਫਰਮਾਈ, ਆਪ ਮੋਆ ਮਨ ਮਾਰੀ। ਜਿਸ ਨੇ ਆਪਣਾ ਆਪਾ ਮਾਰ ਲਿਆ, ਮਨ ਜਿਸ ਦਾ ਮਰ ਗਿਆ। ਵੈਸੇ ਬੰਦਾ ਮਰ ਕੇ ਮੁਰਦਾ ਹੁੰਦਾ, ਬਦਬੂ ਛੱਡਦਾ, ਮਨ ਮਰ ਜਾਏ ਇਹ ਰੱਬ ਦਾ ਰੂਪ ਹੋ ਜਾਂਦਾ, ਸੁਗੰਧੀ ਆਉਂਦੀ ਹੈ। ਤਨ ਨੇ ਉਹ ਜਿਨ੍ਹਾਂ ਨੇ, ਜਿਵੇਂ ਕੁਛ ਚੀਜ਼ਾਂ ਨੇ ਮਰ ਜਾਣ ਤੇ ਕੁਛ ਤਾਂ ਬਣ ਜਾਂਦੀਆਂ ਨੇ, ਮਨ ਤੇ ਮਰ ਜਾਏ ਤੇ ਕੁਛ ਤਾਂ ਇਹ ਜੋਤ ਸਰੂਪ ਬਣ ਜਾਂਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪ ਮੋਆ ਮਨ ਮਾਰੀ, ਮਨ ਨੂੰ ਮਾਰ ਲਿਆ, ਆਪਣਾ ਆਪਾ ਮਾਰ ਲਿਆ ਤੇ ਮਨ ਮਾਰ ਲਿਆ। ਹਾਂਜੀ,
ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ।
ਆਖਰੀ ਪੰਕਤੀ ਹੈ, ਧਿਆਨ ਨਾਲ ਸੁਣੋ। ਹਰ ਬੰਦਾ ਮਿੱਠਾ ਮਿੱਠਾ ਚਾਹੁੰਦਾ, ਕੌੜਾ ਤੇ ਕੋਈ ਨਹੀਂ ਚਾਹੁੰਦਾ, ਬਿਲਕੁਲ। ਬਾਣੀ ਚ ਲਿਖਿਆ, ਕੌੜਾ ਕੋਈ ਨਾ ਮੰਗੇ, ਮਿੱਠਾ ਸਭ ਮੰਗ, ਸਭ ਕੋ ਮਿੱਠਾ ਮੰਗ ਦੇਖਾ, ਖਸਮ ਭਾਵੈ ਸੋ ਕਰ। ਮਿੱਠੇ ਦਾ ਅਰਥ ਕੀ ਹੈ? ਸੁਖ। ਕੌੜੇ ਦਾ ਅਰਥ ਕੀ ਹੈ? ਦੁੱਖ। ਹਰ ਕੋਈ ਮਿੱਠਾ ਮਿੱਠਾ ਹੀ ਮੰਗਦਾ, ਕੌੜਾ ਕੋਈ ਨਹੀਂ ਮੰਗਦਾ। ਦਾਤਾ ਸੁਖ ਹੀ ਸੁਖ ਦੇ, ਸੁਖ ਆਨੰਦ ਦੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੀ ਇਹ ਸੁਖ ਦੀ ਤ੍ਰਿਸ਼ਨਾ ਨਾ, ਇਹਦੇ ਵਾਸਤੇ ਹੀ ਤੈਨੂੰ ਦੁੱਖ ਆਉਂਦੇ ਪਏ ਨੇ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਇੱਥੇ ਫਰਮਾਇਆ ਨਾਨਕ ਨਾਮ ਮਹਾਰਸ ਮਿੱਠਾ, ਪਰ ਸਾਰਿਆਂ ਤੋਂ ਮਿੱਠਾ ਤੇ ਪਰਮਾਤਮਾ, ਸਾਰਿਆਂ ਤੋਂ ਮਿੱਠੇ ਉਹਦੇ ਗੁਣ ਨੇ। ਮਿੱਠੇ ਹਰ ਗੁਣ ਗਾਓ ਜਿੰਦੋ ਤੂੰ, ਮਿੱਠੇ ਹਰ ਗੁਣ ਗਾਓ। ਅਬੇ ਅੱਬੇ ਥਾਵੋਂ ਮਿੱਠੜਾ, ਭੈਣਾਂ ਭਰਾਵਾਂ ਮਾਂ ਬਾਪ ਨਾਲੋਂ ਵੀ ਉਹ ਮਿੱਠਾ, ਸਭ ਤੋਂ ਮਿੱਠਾ ਨਾਨਕ ਨਾਮ महारस है, वो महारस है, मिठा है तृष्णा नाम निवारी। ये तृष्णा की अग किवें बुझे? ये नहीं बुझदी, कहते ने बुझ जाती है नाम द्वारा। परमात्मा का नाम मिल जाए। एक बचन आखिरी सरवण करो, समाप्ति करा। अग बुझाई जा सकती है, अग रजाई नहीं जा सकती। फिर सरवण करो, अज तक किसी ने अग नू रजाया? दुनिया का बालन कट्ठा करके पा दे ते आखो अग नू तृप्त कर दे रजा दे, अग रजाई नहीं जा सकते, बुझाई जा सकती है। ते बुझाई के तृष्णा, तृष्णा नू कोई रजा नहीं सकता, पर बुझा सकने आ तृष्णा बुझे हर कै नाम। महासंतोख होवे गुरबचने, प्रभ सिउ लागे पूर्ण ध्यान। सतगुरु बख्शिश करे, नाम दी दात बख्शे, ते जीवा तेरे नाए मन आनंद है जियो। ये तृष्णा नाम द्वारा ही कहंदे ने नवारी है। सरबत दा धन्नवाद, भुला चुका मुआफ, गुरु बख्शिश करे सारियां दे सिर ते हथ रखे। आखरी पंक्तियां सरवण करो, समाप्ति करिए जियो। हां जी,
करनी कार तुर हो फुरमाई, आप मुआ मन मारे, नानक नाम महारस मीठा, तृष्णा नाम निवारी। वाहिगुरु जी का खालसा, वाहिगुरु जी की फतेह।